ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਤੀਸਰੀ ਸ਼ਾਦੀ ਮਾਤਾ ਮਹਾਦੇਵੀ ਜੀ ਦੇ ਨਾਲ ਹੋਈ, ਜੋ ਕਿ ਮੰਡਿਆਲੀ ਦੇ ਰਹਿਣ ਵਾਲੇ ਹਨ। ਵਿਆਹ ਤੋਂ ਬਾਅਦ ਸਤਿਗੁਰੂ ਜੀ ਵਿਦਾ ਹੋ ਕੇ ਆਉਂਦੇ ਤਾਂ ਰਸਤੇ ਵਿੱਚ ਭਾਈ ਲੰਗਾਹ ਮਿਲਦਾ। ਉਹਨੇ ਦੱਸਿਆ ਵੀ ਮਹਾਰਾਜ ਧਰਮਸਾਲ ਦੀ ਸਾਰੀ ਦੇ ਵਿੱਚ ਰੁਸਤਮ ਖਾਨ ਕਾਜੀ ਅੜਿੱਕਾ ਪਾ ਰਿਹਾ, ਉੱਥੇ ਮਸੀਤ ਹੋਣ ਦਾ ਦਾਅਵਾ ਕਰਦਾ। ਸਤਿਗੁਰੂ ਜੀ ਕਹਿੰਦੇ ਵੀ ਧਰਮਸਾਲ ਸੱਚ ਹੈ, ਰਹੇਗੀ, ਬਾਕੀ ਜਿਹੜੇ ਦੋਖੀ ਨੂੰ ਆਪੇ ਹੀ ਬੈਠ ਜਾਣਗੇ। ਦਵਾਰਕਾ ਦਾਸ ਵਿਦਾ ਕਰਨ ਵਾਸਤੇ ਨਾਲ ਹੈ। ਇੱਛਾ ਕੀਤੀ ਮਹਾਰਾਜ ਦਰਸ਼ਨ ਕਦੋਂ ਹੋਣਗੇ? ਸਤਿਗੁਰੂ ਜੀ ਕਹਿੰਦੇ ਵੀ ਆਹ ਜਿਹੜੀ ਟਾਲੀ ਦੇ ਥੱਲੇ ਆਪਾਂ ਖੜੇ ਆ ਨਾ, ਬਸ ਇਹਨੂੰ ਹੀ ਸਮਝਣਾ ਵੀ ਇੱਥੇ ਅਸੀਂ ਸਦਾ ਹੀ ਖੜੇ ਆ, ਜਦੋਂ ਮਰਜ਼ੀ ਮਹਿਸੂਸ ਕਰ ਲਓ। ਉਥੋਂ ਸਤਿਗੁਰੂ ਜੀ ਵਿਦਾ ਹੋ ਕੇ ਰਾਵੀ ਦਰਿਆ ਨੂੰ ਪਾਰ ਕਰਕੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਪਹੁੰਚਦੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਦੀਵਾਨ ਸਜਦੇ, ਸੰਗਤਾਂ ਨੇ ਜੀ ਆਇਆ ਕਿਹਾ, ਇਹ ਸਾਰੇ ਆ ਕੇ ਸਤਿਗੁਰਾਂ ਜੀ ਨੂੰ ਵਧਾਈਆਂ ਦੇ ਰਹੇ ਨੇ ਤੀਸਰੇ ਵਿਆਹ ਦੀਆਂ। ਇਸ ਤੋਂ ਅੱਗੇ ਕਥਾ ਦੀ ਰੰਭਤਾ ਹੁੰਦੀ ਹੈ। ਔਰ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਦਿੱਤਾ ਪੁੱਤਰ ਤੈਂ, ਲਿਆਏ ਸਤਿਗੁਰ ਤੀਰ।
ਸਤਿਗੁਰਾਂ ਜੀ ਦਾ ਜੇਠਾ ਪੁੱਤਰ ਹੈ ਬਾਬਾ ਗੁਰਦਿੱਤਾ ਜੀ, ਉਹਨਾਂ ਨੂੰ ਸਤਿਗੁਰਾਂ ਜੀ ਦੇ ਕੋਲ ਲਿਆਏ ਨੇ।
ਲੀਨ ਅੰਕ ਦੁਲਰਾਵ ਤੇ ਮ੍ਰਿਦੁਲ ਬਾਕ ਤੇ ਤੀਰ।
ਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਗੋਦ ਦੇ ਵਿੱਚ ਬਿਠਾਇਆ ਹੈ, ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਨੂੰ ਲਾੜ ਲੜਾਉਂਦੇ ਹਨ।
ਚੌਪਈ ਜਥਾ ਯੋਗ ਸਭ ਕੋ ਸਨਮਾਨਾ।
ਜਿਤਨੀਆਂ ਵੀ ਸੰਗਤਾਂ ਨੇ ਸਾਰਿਆਂ ਨੂੰ ਸਤਿਗੁਰੂ ਜੀ ਬਣਦਾ ਹੋਇਆ ਸਤਿਕਾਰ ਦਿੰਦੇ ਹਨ।
ਸਿੱਖ ਮਸੰਦ ਸੁਪੱਟ ਜਿਨਾਨਾ,
ਜਿੰਨੇ ਵੀ ਸਤਿਗੁਰਾਂ ਜੀ ਦੇ ਕੋਲ ਸਿੱਖ ਨੇ, ਗੁਰੂ ਘਰ ਦੇ ਸੇਵਾਦਾਰ ਨੇ, ਸੂਰਮੇ ਹਨ।
ਪੁਨ ਉੱਠ ਨਿਜ ਮੰਦਰ ਕੋ ਗਏ,
ਫਿਰ ਸਤਿਗੁਰੂ ਜੀ ਆਪਣੇ ਮਹਿਲਾਂ ਚ ਜਾਂਦੇ ਹਨ।
ਖਾਨ ਪਾਨ ਨਾਨਾ ਵਿਦ ਕਹੇ,
ਲੰਗਰ ਪ੍ਰਸ਼ਾਦਾ ਛਕਿਆ ਰਾਤ ਦਾ ਸਤਿਗੁਰਾਂ ਜੀ ਨੇ ਘਰੇ।
ਸੰਧਿਆ ਸਮੇ ਸੁਦੀਪਕ ਮਾਲਾ,
ਸ਼ਾਮ ਦੇ ਸਮੇ ਦੀਪਮਾਲਾ ਕੀਤੀ ਗਈ ਹੈ ਸਤਿਗੁਰਾਂ ਜੀ ਦੇ ਆਗਮਨ ਤੇ।
ਜੈ ਕੈ ਕੀਨਸ ਪਯੋ ਉਜਾਲਾ,
ਦੀਵੇ ਜਗਨ ਕਰਕੇ ਜਿੱਥੇ ਕਿੱਥੇ ਰੋਸ਼ਨੀ ਹੋਈ ਹੈ।
ਸ਼੍ਰੀ ਹਰਿਮੰਦਰ ਕੇ ਚੌਂ ਦਿਸ਼ਮੇ,
ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰੇ ਪਾਸੇ
ਦੀਪਕ ਬਾਰ ਤਰੇ ਕ੍ਰਿਤ ਜਿਸਮੇ,
ਘਿਓ ਪਾ ਕੇ ਦੀਵੇ ਜਗਾਏ ਗਏ ਹਨ।
ਸ਼੍ਰੀ ਅੰਮ੍ਰਿਤ ਸਰ ਕੀ ਸੋਪਾਨ,
ਸ਼੍ਰੀ ਅੰਮ੍ਰਿਤ ਸਰੋਵਰ ਦੀਆਂ ਜਿਹੜੀਆਂ ਸੋਪਾਨ ਪੌੜੀਆਂ ਹਨ।
ਜੈ ਕੈ ਕੀਨ ਪ੍ਰਕਾਸ਼ ਮਹਾਨ,
ਸਾਰੀਆਂ ਥਾਵਾਂ ਤੇ ਰੋਸ਼ਨੀ ਕੀਤੀ ਗਈ ਹੈ।
ਸੁਪਤ ਜਥਾ ਸੁਖ ਰਾਤ ਬਿਤਾਈ,
ਸੋਏ ਰਾਤ ਨੂੰ ਆਰਾਮ ਕੀਤਾ ਗੁਰੂ ਜੀ ਨੇ।
ਜਾਮ ਨਿਸਾ ਤੇ ਗੁਰੂ ਨਹਾਈ,
ਇੱਕ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਇਸ਼ਨਾਨ ਕਰਦੇ ਹਨ।
ਗਾਏ ਰਬਾਬੀ ਆਸਾ ਵਾਰ,
ਆਸਾ ਕੀ ਵਾਰ ਦਾ ਕੀਰਤਨ ਆਰੰਭ ਹੋ ਜਾਂਦਾ।
ਸਤਨਾਮ ਸਿਮਰਨ ਜੈਕਾਰ,
ਹਰ ਵਕਤ ਸਿਮਰਨ ਹੁੰਦਾ ਜਿੱਥੇ
ਬੈਠੀ ਸਤਿਗੁਰ ਲਾਏ ਦੀਵਾਨ,
ਸਤਿਗੁਰਾਂ ਜੀ ਦਾ ਦਰਬਾਰ ਸਜਦਾ ਹੈ।
ਆਵੇ ਸਿੱਖ ਅਨਿਕ ਲੈ ਗਿਆਨ,
ਸਿੱਖ ਆ ਕੇ ਸਤਿਗੁਰਾਂ ਜੀ ਦੇ ਕੋਲੋਂ ਜੀਵਨ ਜਾਚ ਸਿੱਖਦੇ ਹਨ।
ਇਸੀ ਪ੍ਰਕਾਰ ਬੀਤੇ ਬਹੁ ਮਾਸ,
ਇਸ ਤਰੀਕੇ ਦੇ ਨਾਲ ਕੁਝ ਮਹੀਨੇ ਲੰਘ ਜਾਂਦੇ ਨੇ।
ਸਤਿਗੁਰ ਬਿਲਸਤ ਬਿਬਦ ਬਿਲਾਸ,
ਗੁਰੂ ਪਾਤਸ਼ਾਹ ਜੀ ਅਨੇਕਾਂ ਤਰ੍ਹਾਂ ਦੇ ਰੰਗ ਮਾਣਦੇ ਹਨ।
ਤਰਦ ਮੋਦਰੀ ਗਰਬ ਦੁਤੀਆ ਤਬ,
ਸਤਿਗੁਰਾਂ ਜੀ ਦੇ ਪਹਿਲੇ ਮਹਿਲ ਮਾਤਾ ਦਮੋਦਰੀ ਜੀ, ਜਿਨ੍ਹਾਂ ਦੀ ਕੁੱਖੋਂ ਪਹਿਲਾਂ ਬਾਬਾ ਗੁਰਦਿੱਤਾ ਜੀ ਦਾ ਆਗਮਨ ਹੋਇਆ, ਹੁਣ ਦੂਸਰੇ ਦੂਸਰੀ ਵਾਰੀ ਉਹਨਾਂ ਨੂੰ ਬੱਚੇ ਦੀ ਆਸ ਹੈ।
ਕੀਤਕ ਮਾਸ ਬਿਤਾਵਨ ਕੀਏ ਜਬ,
ਜਦੋਂ ਕੁਝ ਸਮਾਂ ਲੰਘ ਜਾਂਦਾ ਹੈ,
ਭਈ ਪ੍ਰਸੂਤਾ ਜਨਮੀ ਕੰਨਿਆ,
ਤਾਂ ਫਿਰ ਬੱਚੇ ਦੇ ਜਨਮ ਦਾ ਸਮਾਂ ਹੁੰਦਾ, ਤਾਂ ਉਸ ਵਾਤ ਮਾਤਾ ਦਮੋਦਰੀ ਜੀ ਦੀ ਕੁੱਖੋਂ ਬੱਚੀ ਦਾ ਜਨਮ ਹੁੰਦਾ ਹੈ।
ਵੱਡ ਪਾਗਨ ਸਭ ਇਨਤੀ ਤਨਿਆ,
ਸਭ ਤੋਂ ਵੱਡੇ ਭਾਗਾਂ ਵਾਲੀ ਹੈ ਇਹ ਬੱਚੀ।
ਸ਼੍ਰੀ ਗੰਗਾ ਨੇ ਤਾਈ ਨਿਹਾਰਾ,
ਇਸ ਵਕਤ ਮਾਤਾ ਗੰਗਾ ਜੀ ਨੇ ਆਪਣੀ ਪੋਤਰੀ ਨੂੰ ਵੇਖਣਾ ਕੀਤਾ।
ਵੀਰੋ ਨਾਮ ਵਿਚਾਰ ਉਚਾਰਾ,
ਤਾਂ ਫਿਰ ਮਾਤਾ ਜੀ ਦੇ ਮਨ ਚ ਖਿਆਲ ਆਇਆ ਨਾਮ ਰੱਖਣ ਦਾ। ਫਿਰ ਉਹਨਾਂ ਨੇ ਸਤਿਗੁਰਾਂ ਜੀ ਨੂੰ ਪੁੱਛਿਆ ਵੀ ਮੇਰਾ ਵਿਚਾਰ ਹੈ ਵੀ ਜੇ ਆਪਾਂ ਵੀਰੋ ਨਾਮ ਰੱਖ ਦਈਏ। ਸਤਿਗੁਰਾਂ ਜੀ ਨੇ ਕਿਹਾ ਵੀ ਬਿਲਕੁਲ ਸਹੀ ਨਾਮ ਹੈ ਇਹ, ਕਿਉਂਕਿ ਵੀਰੋ ਇਹ ਵਾਕਿਆ ਹੀ ਵੀਰਾਂ ਨੂੰ ਸੂਰਮਿਆਂ ਨੂੰ ਜਨਮ ਦੇਣ ਵਾਲੀ ਹੈ। ਗੱਜ ਕੇ ਆਖੋ ਸਤ ਨਾਮ
ਸ੍ਰੀ ਵਾਹਿਗੁਰੂ।
ਤੁਹਾਡਾ ਜੋ ਖਿਆਲ ਹੈ ਉਹ ਬਿਲਕੁਲ ਸਹੀ, ਇਹਨੇ ਪੰਜ ਸੂਰਮੇ ਜਣੇ ਜਿਨ੍ਹਾਂ ਨੇ ਪਟਨੇ ਪਾਉਂਟਾ ਸਾਹਿਬ ਦੀ ਲੜਾਈ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰੀਆਂ, ਦੋਵਾਂ ਨੇ ਮਾਰੀ ਚੰਦ ਗਵਾਹ ਜੀਤ ਵੱਲ। ਵਾਕਿਆ ਵੀਰੋ ਹੈ ਇਹ ਵੀਰਾਂ ਨੂੰ ਸੂਰਮਿਆਂ ਨੂੰ ਜਨਮ ਦੇਣ ਵਾਲੀ ਹੈ। ਇੱਕ ਸਨਾਤਨ ਮਤ ਦੇ ਵਿੱਚ 52 ਵੀਰ ਮੰਨੇ ਜਾਂਦੇ ਨੇ, 52 ਕਿਸਮ ਦੀਆਂ ਸ਼ਕਤੀਆਂ, ਪਰ ਗੁਰਮਤ ਜਿਹੜੀ ਆ ਉਹ ਗੁਪਤ ਨੂੰ ਤਰਜੀਹ ਨਹੀਂ ਦਿੰਦੀ, ਉਹ ਪ੍ਰਗਟ ਨੂੰ ਹੀ ਤਰਜੀਹ ਦਿੰਦੀ ਹੈ। ਸਤਿਗੁਰੂ ਜੀ ਲੜਨ ਵਾਲੇ ਸਿੱਖ ਸੂਰਮਿਆਂ ਨੂੰ ਹੀ ਆਪਣੇ ਵੀਰ ਮੰਨਦੇ ਨੇ ਵੀ ਸਾਡੇ ਤਾਂ ਵੀਰ ਇਹੀ ਹੈ ਜਿਹੜੇ ਪ੍ਰਤੱਖ ਲੜਦੇ ਨੇ ਭਾਈ। ਸੋ ਉਹਨਾਂ ਵੀਰਾਂ ਨੂੰ ਜਨਮ ਦੇਣ ਵਾਲੀ ਵੀਰੋ ਜਨਮੀ ਮਾਤਾ ਜੀ ਨੇ ਸਲਾਹ ਲਈ ਤੇ ਸਤਿਗੁਰਾਂ ਜੀ ਨੇ ਕਿਹਾ ਠੀਕ ਹੈ ਮਾਤਾ ਜੀ, ਜੋ ਤੋਂ ਅਸੀਂ ਨਾਮ ਰੱਖਤਾ ਉਹ ਸੱਤ ਹੈ, ਠੀਕ ਹੈ।
ਮਾਤ ਕਰਤ ਪ੍ਰਿਤਪਾਲਾ ਕਨੀ,
ਮਾਤਾ ਜੀ ਬਹੁਤ ਖਿਆਲ ਰੱਖਦੇ ਨੇ ਬੱਚਿਆਂ ਦਾ।
ਪਿਆਰੀ ਸੁਤਾ ਪ੍ਰੇਮ ਕੀ ਸਨੀ,
ਬੜੇ ਪਿਆਰ ਦੇ ਨਾਲ ਪਾਲਦੇ ਨੇ ਆਪਣੀ ਪੋਤਰੀ ਨੂੰ।
ਕਬ ਦਾਦੀ ਲੈ ਅੰਕ ਦੁਲਾਰੇ,
ਕਦੇ ਮਾਤਾ ਗੰਗਾ ਜੀ ਲੈ ਕੇ ਗੋਦ ਦੇ ਵਿੱਚ ਲਾਡ ਲਡਾਉਂਦੇ ਨੇ।
ਗੁਰ ਘਰ ਜਨਮੀ ਪੁੰਨੇ ਉਧਾਰੇ,
ਕਿਉਂਕਿ ਜਿਹਦਾ ਆਗਮਨ ਗੁਰੂ ਘਰ ਦੇ ਵਿੱਚ ਹੋਇਆ ਹੈ ਉਹਦੇ ਕਿੰਨੇ ਪੁੰਨ ਹੋਣਗੇ ਜਿਨ੍ਹਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ। ਕਹਿੰਦੇ ਬਰੋਟੇ ਦੇ ਪੱਤੇ ਗਿਣ ਲਓ, ਟਾਹਣੀਆਂ ਗਿਣ ਲਓ, ਫਿਰ ਗੋਲਾਂ ਗਿਣ ਲਓ, ਇੱਕ ਇੱਕ ਗੋਲ ਦੇ ਵਿੱਚ ਕਿੰਨੇ ਬੀਜ ਨੇ ਉਹਨਾਂ ਦੀ ਫਿਰ ਗਿਣਤੀ ਨਹੀਂ ਹੁੰਦੀ। ਕਿੰਨੇ ਪੁੰਨ ਹੁੰਦੇ ਨੇ ਤਾਂ ਕਿਤੇ ਗੁਰੂ ਘਰ ਦੇ ਵਿੱਚ ਆਗਮਨ ਹੁੰਦਾ ਹੈ। ਕਿੰਨੇ ਪੁੰਨਾਂ ਦੀ ਮਾਲਕ ਹੈ ਇਹ, ਉਹਦੇ ਕਿੰਨੇ ਚੰਗੇ ਕਰਮ ਹਨ ਜਿਹੜੀ ਸਤਿਗੁਰਾਂ ਜੀ ਦੀ ਸਪੁੱਤਰੀ ਬਣੀ ਹੈ। ਕਿੰਨੇ ਭਾਗਾਂ ਵਾਲੀ ਹੈ ਇਹ ਬੱਚੀ।
ਸੰਗਤ ਦੀਪ ਮਾਲਕੋ ਆਵੇ,
ਸੰਗਤਾਂ ਦੀਪਮਾਲਾ ਦੇ ਮੌਕੇ ਬਹੁਤ ਜੁੜਦੀਆਂ ਹਨ।
ਸ਼੍ਰੀ ਅੰਮ੍ਰਿਤ ਸਰ ਵਿਖੇ ਨਹਾਵੇ,
ਅੰਮ੍ਰਿਤ ਸਰੋਵਰ ਦੇ ਵਿੱਚ ਆ ਕੇ ਸਿੱਖ ਵਿਸ਼ੇਸ਼ ਤੌਰ ਤੇ ਇਸ਼ਨਾਨ ਕਰਦੇ ਹਨ।
ਸ਼੍ਰੀ ਹਰਿਮੰਦਰ ਦਰਸ਼ਨ ਕਰੇ,
ਪਹਿਲੇ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਤੇ ਫਿਰ ਬਾਅਦ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਾ ਕੇ ਗੁਰੂ ਜੋਤ ਦੇ ਦਰਸ਼ਨ ਕਰਨੇ, ਫਿਰ ਜਾ ਕੇ ਦਰਸ਼ਨ ਕਰਦੇ ਹਨ।
ਸੁਨੇ ਸ਼ਬਦ ਉਰ ਆਨੰਦ ਤਰੇ,
ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਿਰੰਤਰ ਕੀਰਤਨ ਹੁੰਦਾ ਰਹਿੰਦਾ ਤੇ ਜਿਹਦੇ ਵਿੱਚੋਂ ਆਨੰਦ ਮਾਣਨ ਵਾਲੇ ਆਨੰਦ ਮਾਣਦੇ ਹਨ।
ਸ਼੍ਰੀ ਹਰਗੋਬਿੰਦ ਤਖ਼ਤ ਅਕਾਲ,
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜਾ ਦਰਬਾਰ ਹੈ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸਜਦਾ ਹੈ।
ਬੈਠੀ ਸਭਾ ਲਗਾਈ ਵਿਸਾਲ,
ਬਹੁਤ ਵੱਡੀ ਸਭਾ ਲੱਗਦੀ ਹੈ ਸਤਿਗੁਰਾਂ ਜੀ ਦੀ।
ਆਨ ਅਕੋਰਨ ਕੋ ਅਰਪੰਤੇ,
ਸਿਖਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਗੁਰਾਂ ਜੀ ਨੂੰ ਆਪਣੀਆਂ ਭੇਟਾਵਾਂ ਜਿਹੜੀਆਂ ਨੇ ਉਹ ਅਰਪਣ ਕਰਦੇ ਹਨ।
ਅਪਨ ਮਨੋਰਥ ਕੋ ਉਚਰੰਤੇ,
ਜੋ ਵੀ ਕੋਈ ਭਾਵਨਾ ਲੈ ਕੇ ਆਉਂਦਾ ਫਿਰ ਉਹ ਸਤਿਗੁਰਾਂ ਜੀ ਦੇ ਕੋਲ ਦੱਸਦਾ, ਭੇਟਾ ਅਰਪਣ ਕੀਤੀ ਮਸੰਦ ਦੇ ਕੋਲ ਲਿਖਾਈ। ਮਸੰਦ ਪੁੱਛਦਾ ਫਿਰ ਵੀ ਭਾਈ ਤੁਹਾਡੀ ਅਰਦਾਸ ਕੀ ਹੈ? ਹੁਣ ਕੋਈ ਸ਼ੁਕਰਾਨਾ ਕਰਨ ਦੇ ਲਈ ਆਉਂਦਾ ਵੀ ਮੇਰਾ ਕਾਰਜ ਹੋ ਗਿਆ, ਮੈਂ ਸ਼ੁਕਰਾਨਾ ਕਰਨ ਲਈ ਆਇਆ, ਤੇ ਕੋਈ ਜਾਚਨਾ ਕਰਦਾ ਕਿ ਮੈਨੂੰ ਆਹ ਕਾਰਜਾਂ ਦੇ ਵਿੱਚ ਸਫਲਤਾ ਹੀ ਮਿਲ ਜਾਵੇ, ਤੇ ਕਈਆਂ ਦੇ ਵਿਘਨ ਪੈਂਦੇ ਹੁੰਦੇ ਨੇ, ਉਹਨਾਂ ਦੇ ਲਈ ਅਰਦਾਸ ਕਰਾਉਂਦੇ ਨੇ। ਇਸ ਤਰ੍ਹਾਂ ਸਾਰੇ ਸਿੱਖਾਂ ਦੀ ਆਪਣੀ ਆਪਣੀ ਭਾਵਨਾ, ਕੋਈ ਵੀ ਹੈ। ਸਤਿਗੁਰੂ ਜੀ ਕਹਿੰਦੇ ਵੀ ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਉ। ਬਸ ਸ਼ਰਤ ਇਹ ਰੱਖਤੀ ਸਤਿਗੁਰਾਂ ਜੀ ਨੇ, ਜੋ ਵੀ ਆਪਾਂ ਘਰੋਂ ਮਨ ਬਣਾ ਕੇ ਆਏ ਆ, ਕੋਈ ਵੀ ਆਉਂਦਾ, ਉਹ ਸਾਧ ਸੰਗਤ ਦੇ ਵਿੱਚ ਆ ਕੇ ਜਨਮ ਮਰਨ ਵੀ ਮਿਟਾ ਲੈਂਦਾ। ਕੋਈ ਕਹੇ ਵੀ ਮੇਰਾ ਜਨਮ ਮਰਨ ਕੱਟਿਆ ਜਾਵੇ, ਉਹ ਵੀ ਕੱਟਿਆ ਜਾਂਦਾ। ਤੇ ਫਿਰ ਕੋਈ ਉਆਸ ਹੈ ਦੁਨਿਆਵੀ, ਕੋਈ ਮਨੋਰਥ ਹੈ, ਮਨ ਦਾ ਅਰਥ ਹੈ, ਉਹ ਵੀ ਪੂਰਾ ਹੋ ਜਾਂਦਾ। ਪਰ ਕਿਹਾ ਕਿ ਨਾਲ ਵੀ ਭੇਟਤ ਗੁਰ ਦਰਸਾਇਆ ਜੀਉ, ਭੇਟਤ ਨਾਮ ਮਿਲਣ ਦਾ ਤੇ ਦਰਸਾਇਆ ਨਾਮ ਹੈ ਦਰਸ਼ਨ ਕਰਨ ਦਾ। ਕਿ ਜਦੋਂ ਉਹ ਸਤਿਗੁਰਾਂ ਜੀ ਨੂੰ ਆ ਕੇ ਮਿਲਿਆ ਤੇ ਜਦੋਂ ਉਹਨੇ ਸਤਿਗੁਰਾਂ ਜੀ ਦਾ ਦਰਸ਼ਨ ਕੀਤਾ, ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ, ਜੋ ਵੀ ਉਹ ਚਾਹੁੰਦਾ, ਕੋਈ ਦਿੱਕਤ ਨਹੀਂ ਹੈ। ਕਿਉਂਕਿ ਜਿੱਤੜੇ ਫਲ ਮਨ ਵਾਂਛੀ ਹੈ, ਤਿੱਤੜੇ ਸਤਿਗੁਰ ਪਾਸ। ਕੋਈ ਵੀ ਫਲ ਲੈ ਲਓ ਸਤਿਗੁਰਾਂ ਜੀ ਦੇ ਕੋਲ, ਬਸ ਰਸਤੇ ਚ ਦਿੱਕਤ ਨਾ ਪਵੇ ਕੋਈ, ਕਿ ਗੁਰੂ ਨੂੰ ਮਿਲਣਾ ਤੇ ਗੁਰੂ ਦਾ ਦਰਸ਼ਨ ਕਰਨਾ, ਹੋਰ ਕਿਸੇ ਨੂੰ ਮਿਲਣਾ ਨਹੀਂ, ਹੋਰ ਕਿਸੇ ਦਾ ਦਰਸ਼ਨ ਨਹੀਂ ਕਰਨਾ। ਸਾਂਝੇ ਤੌਰ ਤੇ ਸੰਗਤ ਦੇ ਦਰਸ਼ਨ ਹੈ, ਸੰਗਤ ਗੁਰੂ ਦਾ ਰੂਪ ਹੈ। ਸੋ ਸਾਰੇ ਆਸ ਮਨੋਰਥ ਪੂਰੇ ਹੁੰਦੇ, ਅਰਦਾਸਾਂ ਕਰਾਉਂਦੇ, ਸਿੱਖ ਮਸੰਦ ਕਰਦੇ, ਇਹ ਸਭ ਦੀਆਂ ਪੂਰੀਆਂ ਹੁੰਦੀਆਂ ਹਨ।
ਕਰੇ ਕਾਮਨਾ ਸਭ ਕੀ ਪੂਰਨ,
ਸਤਿਗੁਰੂ ਜੀ ਸਭ ਦੀ ਕਾਮਨਾ ਪੂਰੀ ਕਰਦੇ ਹਨ।
ਬਖਸ਼ੇ ਸਿੱਖਨ ਕੋ ਗੁਣ ਰੂਰਨ,
ਤੇ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਫਿਰ ਗੁਣ ਬਖਸ਼ਦੇ ਨੇ, ਜਿਨ੍ਹਾਂ ਦੇ ਨਾਲ ਸਿੱਖ ਦਾ ਜੀਵਨ ਜਿਹੜਾ ਉਹ ਸੋਹਣਾ ਸੁੰਦਰ ਬਣਦਾ ਹੈ।
ਕੀਤਕ ਭਗਤ ਬਿਖੇ ਮਨ ਲਾਵੇ,
ਹੁਣ ਆਪਣੀ ਆਪਣੀ ਭਾਵਨ ਹੈ ਸਭ ਦੀ, ਸਮਝ ਆ ਗਈ ਵੀ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ, ਗੁਰਬਾਣ ਤਿਣ ਹਰਿਆ ਕੀਤਿਆ, ਨਾਨਕ ਕਿਆ ਮਨੁੱਖ। ਸਮਝ ਹੈ, ਹਰ ਇੱਕ ਦੀ ਸਮਝ ਦਾ ਲੇਵਲ ਜਿਹੜਾ ਉਹ ਆਪਣਾ ਆਪਣਾ ਹੈ, ਸਾਰਿਆਂ ਦਾ ਇੱਕ ਸਾਰ ਨਹੀਂ ਹੁੰਦਾ। ਕਈ ਦੁਨਿਆਵੀ ਪਦਾਰਥ ਹੀ ਮੰਗਦੇ ਨੇ, ਉਹਨਾਂ ਦਾ ਵੀ ਜ਼ਿਕਰ ਸਤਿਗੁਰੂ ਜੀ ਕਰਦੇ ਵੀ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ, ਇਹ ਵੀ ਹੈਗੀ ਹੈ। ਉੱਤਰ ਚਾਹੀਦਾ, ਧਨ ਚਾਹੀਦਾ, ਮਾਣ ਸਤਿਕਾਰ ਚਾਹੀਦਾ, ਵਡਿਆਈ ਚਾਹੀਦੀ, ਉਹ ਵੀ ਹੈਗਾ। ਤੇ ਇੱਕ ਇਹਨਾਂ ਨੂੰ ਸਮਝ ਆ ਗਈ ਵੀ ਇਹ ਸਾਰਾ ਕੁਝ ਝੂਠ ਹੈ, ਇਹ ਸੱਚ ਨਹੀਂ ਹੈ, ਇਹ ਆਰਜ਼ੀ ਹੈ, ਪੱਕਾ ਨਹੀਂ ਹੈ। ਤੇ ਫਿਰ ਉਹ ਇਸ ਤੋਂ ਪਰੇ ਜਾ ਕੇ ਫਿਰ ਉਹ ਸਤਿਗੁਰਾਂ ਜੀ ਨੂੰ ਕਹਿੰਦੇ, ਮਹਾਰਾਜ ਵੀ ਉਹ ਚੀਜ਼ ਦਿਓ ਕਿ ਮੈਂ ਕਿਆ ਮੰਗੋ, ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਨਾਮ ਰਿਹੋ ਸਾਧੂ ਰਿਹੋ, ਰਿਹੋ ਗੁਰੂ ਗੋਬਿੰਦ ਕਹੋ, ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਤੂੰ ਕਹਿੰਦੇ ਵੀ ਸਦੀਵੀ ਰਹਿਣ ਵਾਲੀ ਚੀਜ਼ ਕੀ ਹੈ? ਉਹ ਤੇ ਨਾਮ ਹੈ। ਫਿਰ ਉਹ ਕੇਵਲ ਨਾਮ ਦੀ ਉਹ ਜਾਚਨਾ ਕਰਦੇ ਨੇ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਉਹ ਇਹ ਮੰਗਦੇ ਨੇ। ਸੋ ਇੱਕ ਉਹ ਸਿੱਖ ਨੇ ਜਿਹੜੇ ਸਤਿਗੁਰਾਂ ਜੀ ਦੇ ਕੋਲੋਂ ਸਿਰਫ ਨਾਮ ਦੀ ਜਾਚਨਾ ਕਰਦੇ ਹਨ।
ਸਤਿਨਾਮ ਸਿਮਰਤ ਗਤ ਪਾਵੇ,
ਉਹ ਫਿਰ ਸਿਮਰਦੇ ਨੇ ਤੇ ਉਹਨਾਂ ਦੇ ਨਾਲ ਫਿਰ ਉਹਦੀ ਗਤੀ ਬਣਦੀ, ਗਤੀ ਹੁੰਦੀ ਅਵਸਥਾ, ਉੱਚੀ ਅਵਸਥਾ, ਮੁਕਤ ਹੋ ਜਾਂਦੇ ਨੇ ਸਾਰੇ ਬੰਧਨਾਂ ਤੋਂ।
ਕਿਸ ਕੋ ਦੇ ਨਿਸ਼ਚੇ ਉਰ ਗਿਆਨ,
ਕਈ ਫਿਰ ਆਉਂਦੇ ਨੇ ਵੀ ਪਾਤਸ਼ਾਹ ਵੀ ਗਿਆਨ ਤਾਂ ਹੈਗਾ ਪਰ ਉਹ ਜੇ ਤਾਂ ਨਿਸ਼ਚਾ ਨਹੀਂ ਹੈ, ਗਿਆਨ ਸਾਨੂੰ ਵੇਖ ਕੇ ਸੁਣ ਕੇ ਚੱਖ ਕੇ ਸਪਰਸ਼ ਕਰਕੇ ਹੋ ਜਾਂਦਾ। ਇਹਨਾਂ ਇੰਦਰੀਆਂ ਦੇ ਰਾਹੀਂ ਗਿਆਨ, ਇੰਦਰੀਆਂ ਦੇ ਰਾਹੀਂ ਗਿਆਨ ਹੁੰਦਾ। ਗਿਆਨ ਹੈਗਾ, ਗਿਆਨ ਜਿਹੜਾ ਉਹ ਮਨ ਦਾ ਵਿਸ਼ਾ ਹੈ ਤੇ ਗਿਆਨ ਦੀਆਂ ਹਮੇਸ਼ਾ ਹੀ ਦੋ ਧਾਰਾਵਾਂ ਹੁੰਦੀਆਂ ਨੇ। ਗਿਆਨ ਦਾ ਚੰਗਾ ਵੀ ਪੱਖ ਹੁੰਦਾ ਤੇ ਮਾੜਾ ਵੀ ਹੁੰਦਾ, ਦੋਵੇਂ ਪੱਖ ਨੇ। ਕੋਈ ਗਿਆਨ ਹੈ ਦੁਨੀਆਂ ਦਾ ਉਹ ਮਨ ਦਾ ਵਿਸ਼ਾ ਹੈ ਤੇ ਗਿਆਨ ਹੋ ਗਿਆ, ਪਰ ਉਹਦੇ ਚ ਨਿਸ਼ਚਾ ਨਹੀਂ। ਜਿਵੇਂ ਸਿਆਲਕੋਟ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਕਾ ਦੇ ਕੇ ਭੇਜਦੇ, ਜਾ ਵੀ ਮਰਦਾਨਿਆ ਸੱਚ ਤੇ ਝੂਠ ਲਿਆ, ਕਿਸੇ ਨੂੰ ਸਮਝ ਨਹੀਂ ਆਈ। ਇੱਕ ਮੂਲੇ ਨਾਮ ਦਾ ਖੱਤਰੀ, ਉਹਨੇ ਲਿਖ ਕੇ ਦੇਤਾ, ਕਹਿੰਦਾ ਲੈਓ ਜੀ। ਹੁਣ ਸਬਦਾ ਤਾਂ ਠੀਕ ਸੀ, ਉਹਨੇ ਲਿਖਤਾ ਵੀ ਮਰਨਾ ਸੱਚ ਜਿਉਣਾ ਝੂਠ। ਸਤਿਗੁਰੂ ਜੀ ਕਹਿੰਦੇ ਹੁਣ ਬੁਲਾ ਕੇ ਲਿਆ ਭਾਈ ਉਹਨੂੰ। ਜਦੋਂ ਬੁਲਾ ਕੇ ਲਿਆਂਦਾ, ਸਤਿਗੁਰੂ ਜੀ ਕਹਿੰਦੇ ਵੀ ਗੱਲ ਤਾਂ ਤੇਰੀ ਠੀਕ ਹੈ ਇਹ, ਪਰ ਤੇਰਾ ਨਿਸ਼ਚਾ ਹੈਗਾ ਇਹਦੇ ਵਿੱਚ? ਕਹਿੰਦਾ ਮਹਾਰਾਜ ਵੀ ਮੈਨੂੰ ਗਿਆਨ ਹੈ, ਪਰ ਇਹ ਤੇ ਨਿਸ਼ਚਾ ਮੇਰਾ ਕੋਈ ਨਹੀਂ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਗਿਆਨ ਹੈ ਵੀ ਮਰਨਾ ਸੱਚ ਹੈ ਜਿਉਣਾ ਝੂਠ ਹੈ, ਇਹ ਸਭ ਨੂੰ ਹੈ ਗਿਆਨ, ਪਰ ਨਿਸ਼ਚਾ ਨਹੀਂ ਹੋਇਆ। ਤੇ ਜਿਹਦੇ ਨੀਚਾ ਬਣ ਗਿਆ, ਫਿਰ ਕਹਿੰਦੇ ਜਿਨੀ ਚੱਲਣ ਜਾਣਿਆ ਸੇਵ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਹਦਾ ਨੀਚਾ ਬਣ ਗਿਆ ਫਿਰ ਉਹ ਆਪਣੇ ਆਪ ਨੂੰ ਸੰਕੋਚ ਲੈਂਦਾ, ਉਹ ਖਲਾਰਾ ਨਹੀਂ ਪਾਉਂਦਾ। ਹੁਣ ਜਿਹੜਾ ਖਲਾਰਾ ਪਾ ਰਿਹਾ, ਵਾਧਾ ਵਧਾਈ ਜਾ ਰਿਹਾ ਵਧਾਈ ਜਾ ਰਿਹਾ, ਉਹਦੇ ਕੋਲ ਗਿਆਨ ਤਾਂ ਹੈ ਪਰ ਨਿਸ਼ਚਾ ਨਹੀਂ ਹੈ, ਉਹਨੇ ਸੰਕੋਚ ਲਿਆ ਆਪਣੇ ਆਪ ਨੂੰ। ਸੋ ਇਸ ਤਰ੍ਹਾਂ ਗਿਆਨ ਤੇ ਹੈ ਪਰ ਨਿਸ਼ਚਾ ਨਹੀਂ। ਨਿਸ਼ਚਾ ਕਿੱਥੇ ਬਣਦਾ? ਭਾਈ ਮੂਲੇ ਨੇ ਕਿਹਾ ਮਹਾਰਾਜ ਆਪ ਜੀ ਵਰਗੇ ਮਹਾਂਪੁਰਖਾਂ ਦੀ ਸੰਗਤ ਵਿੱਚ ਰਿਹਾ ਹੀ ਨਿਸ਼ਚਾ ਬਣਨਾ। ਸੋ ਸਾਧ ਸੰਗਤ ਮਿਲ ਦ੍ਰਿੜਤਾ ਹੈ, ਜਿਹੜਾ ਨਿਸ਼ਚਾ ਹੈ ਉਹ ਸਤਿਗੁਰਾਂ ਜੀ ਦੀ ਸੰਗਤ ਵਿੱਚ ਆ ਕੇ ਬਣਨਾ। ਇਹ ਸਭ ਨੂੰ ਪਤਾ ਵੀ ਪ੍ਰਭ ਕਾ ਨਾਮ ਸਦਾ ਸੁਖਦਾਈ, ਪ੍ਰਭ ਕਾ ਸਤਨਾਮ ਪ੍ਰਭ ਕਾ ਸੁਖਦਾਈ ਸੁਖਦਾਈ ਹੈ, ਹਰ ਕੋ ਨਾਮ ਸਦਾ ਸੁਖਦਾਈ। ਪਰ ਇਹ ਵਿਸ਼ਵਾਸ, ਵਿਸ਼ਵਾਸ ਸਤ ਨਾਨਕ ਤੇ ਗੁਰ ਤੇ ਅਪਾਵੇ, ਪ੍ਰਾਪਤੀ ਜਿਹੜੀ ਹੈ ਉਹ ਗੁਰੂ ਤੋਂ ਹੋਣੀ ਹੈ। ਇਹ ਪਤਾ ਵੀ ਨਾਮ ਸੱਚਾ ਹੈ, ਜਪੀ ਜਾਓ ਜਪੀ ਜਾਓ ਜਪੀ ਜਾਓ ਸਤਨਾਮ, ਪਰ ਜਦੋਂ ਤੱਕ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਇਹ ਸੱਚੇ ਨਾਮ ਦੇ ਵਿੱਚ ਨਿਸ਼ਚਾ ਬਣਦਾ ਨਹੀਂ, ਨੀਚਾ ਨਹੀਂ ਬਣਦਾ। ਇਸ ਕਰਕੇ ਸਤਿਗੁਰਾਂ ਜੀ ਦੇ ਕੋਲ ਉਹ ਵੀ ਸਿੱਖ ਆਉਂਦੇ ਵੀ ਮਹਾਰਾਜ ਨਿਸ਼ਚਾ ਬਣਾਓ। ਜਦੋਂ ਨਿਸ਼ਚਾ ਬਣ ਗਿਆ ਫਿਰ ਮਨ ਡੋਲਦਾ ਨਹੀਂ ਹੈ, ਤੇ ਜਦੋਂ ਨਿਸ਼ਚਾ ਨਹੀਂ ਹੈ ਫਿਰ ਸਭ ਕੁਝ ਕਰਦਿਆਂ ਹੋਇਆਂ ਵੀ ਡੋਲੀ ਜਾਂਦਾ। ਪਤਾ ਤੇ ਹੈ ਸਭ ਪਰ ਡੋਲਦਾ, ਨਿਸ਼ਚਾ ਨਹੀਂ ਹੈ। ਜਦੋਂ ਨਿਸ਼ਚਾ ਬਣ ਗਿਆ ਫਿਰ ਡੋਲਦਾ ਨਹੀਂ, ਫਿਰ ਸਿਰ ਤੇ ਆਰਾ ਚੱਲੇ ਖੋਪਰ ਲਹੇ ਫਿਰ ਨਹੀਂ ਡੋਲਦਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਉਹ ਨਿਸ਼ਚਾ ਹੈ, ਨਿਸ਼ਚਾ ਚਾਹੁੰਦੇ ਨੇ ਸਤਿਗੁਰਾਂ ਜੀ ਦੇ ਕੋਲ, ਮਹਾਰਾਜ ਕਰ ਦਿਓ ਕਿਰਪਾ, ਹੁਣ ਨਿਸ਼ਚਾ ਬਣਾ ਦਿਓ ਮੇਰਾ।
ਜਾਣੇ ਆਪਣੋ ਰੂਪ ਮਹਾਨ,
ਤਾਂ ਕਿ ਸਾਨੂੰ ਆਪਣੇ ਸਰੂਪ ਦੀ ਲਖਤਾ ਹੋ ਜਾਵੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ, ਪੀਪਾ ਪ੍ਰਣਵੇ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ। ਜੋ ਪਰਮਾਤਮਾ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ, ਜਲ ਥਲ ਮਹੀਲ ਪੂਰਿਆ ਸਿਮਰ ਸਵਾਮੀ ਸੋਏ, ਉਹ ਜਣਾਉਣਾ ਸਤਿਗੁਰਾਂ ਜੀ ਨੇ। ਮਹਾਰਾਜ ਕਰ ਦਿਓ ਕਿਰਪਾ, ਹੁਣ ਮੈਨੂੰ ਸਰੂਪ ਦੀ ਲਖਤਾ ਕਰਾ ਦੋ।
ਤਨ ਹੰਤਾ ਤੇ ਹੂਤ ਨਿਰਾਲੀ,
ਕਿਉਂਕਿ ਜਿਹੜੀ ਤਨ ਦੀ ਹੰਗਤਾ ਹੈ ਉਹ ਜਾਂਦੀ ਨਹੀਂ ਹੈ, ਹੰਗਤਾ ਬਹੁਤ ਸੂਖਮ ਹੈ, ਬਹੁਤ ਹੀ ਜ਼ਿਆਦਾ ਸੂਖਮ ਹੈ, ਇਹਦਾ ਪਤਾ ਹੀ ਨਹੀਂ ਲੱਗਦਾ। ਸਾਰੀ ਉਮਰ ਮਨੁੱਖ ਹੰਗਤਾ ਦੇ ਵਿੱਚ ਹੀ ਜਿਉਂਦਾ। ਅੰਗ ਇਹ ਮਹਾਰਾਜ ਜਿਹੜਾ ਕਰਮਾਂ ਦਾ ਜਾਲ ਹੈ ਨਾ, ਜਿਹਦੇ ਵਿੱਚ ਜੀਵ ਫਸਿਆ ਹੋਇਆ ਹੈ, ਕੀ ਤੋਂ ਅਸੀਂ ਨਿਕਲ ਜੀਏ। ਕਰਮ ਨੇ ਰਹੀ ਜਾਣ ਦੋ ਆਪਣੇ ਥਾਂ ਤੇ, ਕੋਈ ਗੱਲ ਨਹੀਂ ਹੈ, ਪਰ ਇਹ ਸਾਡੇ ਉੱਤੇ ਆਪਣਾ ਅਸਰ ਨਾ ਪਾਉਣ। ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਐ ਜੋ ਜੰਬਕ ਗ੍ਰਸੈ। ਕਹਿੰਦੇ ਸ਼ੇਰ ਦੀ ਸਰਨ ਵਿੱਚ ਆਉਣ ਦਾ ਕੀ ਫਾਇਦਾ ਹੈ ਜੇ ਗਿੱਦੜਾ ਨਹੀਂ ਫੜ ਲਿਆ, ਤੇ ਪਾਤਸ਼ਾਹ ਵੀ ਤੇਰੀ ਸਰਨ ਵਿੱਚ ਆਉਣ ਦਾ ਵੀ ਕੀ ਲਾਭ ਹੈ ਜੇ ਕਰਮਾਂ ਨੇ ਖੇੜਾ ਹੀ ਨਾ ਛੱਡਿਆ। ਕਿਰਪਾ ਕਰੋ, ਰਹਿਣ ਦੋ ਆਪਣੇ ਥਾਂ ਤੇ ਇਹਨਾਂ ਨੂੰ, ਪਰ ਅਸੀਂ ਨਾ ਇਹਨਾਂ ਵਿੱਚ ਲਪਾਇਮਾਨ ਹੋਈਏ, ਅਸੀਂ ਨਾ ਫਸੀਏ।
ਆਈ ਅਨਿਕ ਸੇਵਾ ਕੋ ਲਾਗੇ। ਇਹ
ਜਿਹੜੇ ਚਾਹੁੰਦੇ ਨੇ, ਸਤਿਗੁਰੂ ਜੀ ਇੱਕੋ ਹੀ ਗੱਲ ਕਹਿੰਦੇ, ਭਾਈ ਸਭ ਕੁਝ ਦੀ ਪ੍ਰਾਪਤੀ ਹੋਵੇਗੀ ਤੇ ਤੁਸੀਂ ਸੇਵਾ ਕਰੋ। ਸੇਵਾ ਕਰਦਿਆਂ ਕਰਦਿਆਂ ਹੀ ਨਿਮਰਤਾ ਭਾਵ ਆਉਣਾ, ਤੇ ਜਦੋਂ ਨਿਮਰਤਾ ਆ ਗਈ ਤੇ ਸਮਝ ਬਖਸ਼ਿਸ਼ ਹੋ ਜਾਣੀ ਹੈ। ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵੀ ਤਾਂ ਮਨ ਬਿਰਥ ਜਾਏ। ਹਉਮੈ ਸੇਵਾ ਵੀ ਨਹੀਂ ਕਰਨ ਦਿੰਦੀ, ਕਿਉਂਕਿ ਸੇਵਾ ਵਾਸਤੇ ਸਾਨੂੰ ਬੈਠਣਾ ਹੀ ਪੈ ਸਕਦਾ, ਬੈਂਡ ਤਾਂ ਹੋਣਾ ਹੀ ਪੈਣਾ। ਉਹ ਬੈਠਣੇ ਨਹੀਂ ਦਿੰਦੀ, ਉਹ ਕਹਿੰਦਾ ਮੈਂ ਖੜੇ ਆ, ਮੈਥੋਂ ਨਹੀਂ ਪੈ ਜਾਂਦਾ। ਤੇ ਇਹ ਜਾਊਗੀ ਕਿਵੇਂ? ਸੇਵਾ ਦੇ ਨਾਲ, ਸੇਵਾ ਤੇ ਸਿਮਰਨ ਦੋਵੇਂ ਕਰਨੇ। ਸੇਵਾ ਕਰਦਿਆਂ ਕਰਦਿਆਂ ਨਾਲ ਸਿਮਰਨ ਕਰੀ ਜਾਣਾ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 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 ਵਾਹਿਗੁਰੂ। ਸੇਵਾ ਕਰਦਿਆਂ, ਸਿਮਰਨ ਕਰਦਿਆਂ ਸੇਵਾ ਕਰੀ ਜਾਣੀ। ਸਤਿਗੁਰੂ ਜੀ ਕਹਿੰਦੇ ਭਾਈ ਸੇਵਾ ਕਰੋ, ਸੇਵਾ ਤੋਂ ਹੀ ਸਾਰੀਆਂ ਪ੍ਰਾਪਤੀਆਂ ਹੋਣੀਆਂ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲ ਕਾ ਕਿਸ਼ਨਾ ਵਸਾਏ। ਸੇਵਾ ਕਰੋ ਭਾਈ। ਗੁਰੂ ਨਾਨਕ ਸਾਹਿਬ ਜੀ ਨੇ ਆਪ ਸੇਵਾ ਕੀਤੀ ਤੇ ਫਿਰ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ। ਕਹਿ ਰਹੇ ਪਾਤਸ਼ਾਹ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰ ਗਏ ਵੈਸਣ ਪਾਈ ਹੈ, ਕਹਾ ਨਾਨਕ ਬਾਂਹ ਲੁੜਾਈ ਹੈ। ਹੋਰ ਹੀ ਗਰੰਟੀ ਦਿੱਤੀ ਸਤਿਗੁਰਾਂ ਜੀ ਨੇ ਵੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੇਵਾ ਕਰਨੀ। ਸੰਸਾਰ ਦੇ ਵਿੱਚ ਇਹ ਜਿਹੜੇ ਧਾਰਮਿਕ ਸਥਾਨ ਨੇ, ਇਹ ਸਾਡੇ ਐਜੂਕੇਸ਼ਨ ਸੈਂਟਰ ਨੇ, ਇੱਥੋਂ ਸਿਖਾਇਆ ਜਾਂਦਾ ਵੀ ਸੇਵਾ ਕਿਵੇਂ ਕਰਨੀ ਸਮਾਜ ਦੇ ਵਿੱਚ। ਜਿਵੇਂ ਸਕੂਲ ਹੈ, ਕਮ ਟੂ ਲਰਨ ਗੋ ਟੂ ਸਰਵ, ਇਹ ਸਾਡਾ ਸਕੂਲ ਹੈ, ਇੱਥੋਂ ਸਿੱਖਣਾ ਹੈ ਵੀ ਸੇਵਾ ਕਰਨੀ ਕਿਵੇਂ। ਫਿਰ ਜਦੋਂ ਇੱਥੇ ਸਿੱਖ ਗਏ ਤੇ ਫਿਰ ਸੰਸਾਰ ਦੇ ਵਿੱਚ ਕਰਨੀ। ਜਿਹੜੇ ਜਿਹੜੇ ਵੀ ਗੁਰਸਿੱਖ ਪੂਰਨ ਹੋ ਗਏ, ਉਹਨਾਂ ਨੂੰ ਫਿਰ ਸਤਿਗੁਰਾਂ ਜੀ ਨੇ ਮੰਜੀਆਂ ਬਖਸ਼ੀਆਂ, ਉਹਨਾਂ ਨੂੰ ਪ੍ਰਚਾਰਕ ਥਾਪਿਆ ਵੀ ਹੁਣ ਜਾਓ, ਤੁਹਾਡਾ ਜੀਵਨ ਬਣ ਗਿਆ, ਤੁਸੀਂ ਹੁਣ ਸਿੱਖ ਗਏ ਵੀ ਸੇਵਾ ਕਿਵੇਂ ਕਰਨੀ ਹੈ, ਤੇ ਤੁਸੀਂ ਹੁਣ ਸੰਸਾਰ ਦੇ ਵਿੱਚ ਜਾ ਕੇ ਸੇਵਾ ਕਰੋ। ਉਹਨਾਂ ਨੂੰ ਗੁਰੂ ਨੇ ਸਰਟੀਫਿਕੇਟ ਦਿੱਤਾ ਵੀ ਜਾਓ ਹੁਣ ਕਰੋ ਸੇਵਾ। ਜਿਨ੍ਹਾਂ ਨੇ ਨਿਮਰਤਾ ਨਾਲ ਸੇਵਾ ਕੀਤੀ, ਜਿਨ੍ਹਾਂ ਦੇ ਵਿੱਚ ਗੁਣ ਆ ਗਏ ਸੇਵਕਾਂ ਵਾਲੇ, ਤਾਂ ਫਿਰ ਸਾਰੀਆਂ ਪ੍ਰਾਪਤੀਆਂ ਇੱਥੋਂ ਆਉਂਦੀਆਂ। ਫਿਰ ਉਹ ਆਪ ਹੀ ਨਹੀਂ ਤਰਦਾ, ਉਹ ਤਾਂ ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦਾ, ਕਿੰਨਿਆਂ ਨੂੰ ਤਾਰ ਲੈਂਦਾ। ਪਾਤਸ਼ਾਹ ਜੀ ਤਾਂ ਕਹਿੰਦੇ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਹਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਿੰਨੀ ਲੁਕਾਈ ਛੁੱਟ ਜਾਂਦੀ ਹੈ ਉਹਦੇ ਨਾਲ, ਉਹਦਾ ਹਿਸਾਬ ਨਹੀਂ ਹੈ। ਕਿਉਂਕਿ ਜੇ ਉਹ ਨਾਮ ਸਿਮਰਨ ਵਾਲਾ ਚਲਾ ਵੀ ਗਿਆ ਸਰੀਰ ਕਰਕੇ, ਤਾਂ ਚਲੋ ਜਾਣਾ, ਸਭ ਨੇ ਜਾਣਾ, ਪਰ ਉਹਦੀ ਕਮਾਈ ਤਾਂ ਉਸੇ ਤਰ੍ਹਾਂ ਹੀ ਕੰਮ ਕਰੀ ਜਾਂਦੀ ਹੈ ਨਾ। ਹੁਣ ਜਿਹੜੇ ਜਿਹੜੇ ਅਸਥਾਨਾਂ ਤੇ ਗੁਰਮੁਖਾਂ ਨੇ ਭਜਨ ਬੰਦਗੀ ਕੀਤੀ ਬੈਠੇ, ਉੱਥੇ ਜਾ ਕੇ ਲੋਕੀ ਹੁਣ ਵੀ ਅਰਦਾਸਾਂ ਕਰਦੇ ਨੇ, ਉਹਨਾਂ ਦੀ ਜਿਹੜੀ ਬੰਦਗੀ ਹੈ ਉਹ ਕੰਮ ਕਰ ਹੀ ਰਹੀ ਹੈ, ਤੇ ਬੰਦਗੀ ਕੰਮ ਕਰਦੀ ਰਹੇਗੀ ਤੇ ਫਿਰ ਕਿੰਨੀ ਲੁਕਾਈ ਬੰਦਗੀ ਦੇ ਨਾਲ ਉਧਰ ਦੀ ਰਹੇਗੀ, ਗਿਣਤੀ ਹੋ ਹੀ ਨਹੀਂ ਸਕਦੀ, ਕਿਉਂਕਿ ਫੁੱਲ ਸਟਾਪ ਨਹੀਂ ਨਾ ਲੱਗਿਆ। ਇਹ ਰਹਿੰਦੀ ਦੁਨੀਆਂ ਤੱਕ ਬੰਦਗੀ ਨੇ ਕੰਮ ਕਰੀ ਜਾਣਾ, ਇਸ ਕਰਕੇ ਗਿਣਤੀ ਹੋ ਨਹੀਂ ਸਕਦੀ। ਫਿਰ ਉਹ ਕਿੰਨਿਆਂ ਦਾ ਉਧਾਰ ਹੋ ਜਾਂਦਾ ਹੈ?
ਜਗ ਬੰਧਨ ਤਿਆਗੀ ਵੱਡ ਭਾਗੀ।
ਸੰਸਾਰ ਦੇ ਜਿਹੜੇ ਬੰਧਨ ਨੇ ਨਾ, ਉਹ ਤਿਆਗ ਦਿੱਤੇ ਨੇ, ਉਹ ਵੱਡੇ ਭਾਗਾਂ ਵਾਲੇ ਨੇ। ਇਹ ਵੀ ਇੱਕ ਸਮਝ ਹੈ। ਸਮਝ ਕੀ ਹੈ? ਵੀ ਮੇਰੇ ਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਦਾ, ਜਦੋਂ ਕਿ ਕੰਮ ਪਹਿਲਾਂ ਵੀ ਹੋ ਰਿਹਾ। ਸਾਡੇ ਦਾਦੇ ਪੜਦਾਦੇ ਤੁਰ ਗਏ, ਕੰਮ ਤਾਂ ਕੋਈ ਨਹੀਂ ਰੁਕਿਆ, ਤੇ ਅਸੀਂ ਤੁਰ ਜਾਣਾ ਕੰਮ ਤਾਂ ਵੀ ਨਹੀਂ ਰੁਕਣਾ। ਕੋਈ ਕੰਮ ਨਹੀਂ ਰੁਕਿਆ ਅੱਜ ਤੱਕ, ਸਾਰਾ ਕੰਮ ਸਿਸਟਮ ਜਿਹੜਾ ਵਾਹਿਗੁਰੂ ਜੀ ਨੇ ਬਣਾਇਆ ਉਹ ਆਪਣੇ ਆਪ ਹੀ ਚੱਲੀ ਜਾਂਦਾ। ਇੱਕ ਮਹਾਤਮਾ ਹੋਏ ਸੰਤ ਗੁਰਬਚਨ ਸਿੰਘ ਜੀ, ਉਪਲਹਿੜੀ ਵਾਲੇ, ਤੇ ਮੈਂ ਉਹਨਾਂ ਨੂੰ ਪੁੱਛਿਆ, ਮਹਾਂ ਜੀ ਤੁਸੀਂ ਇੱਧਰ ਨੂੰ ਕਿਵੇਂ ਮੁੜੇ? ਹੱਸ ਪਏ। ਵੈਸੇ ਉਹਨਾਂ ਦਾ ਚਿਹਰਾ ਹਰ ਵਕਤ ਹੀ ਹੰਸੂ ਹੰਸੂ ਕਰਦਾ ਰਹਿੰਦਾ ਸੀ। ਉਹ ਕਹਿਣ ਲੱਗੇ ਵੀ ਮੇਰੀ ਨਾ ਘਰ ਦੀ ਚੜ੍ਹਾਈ ਕਰ ਗਈ, ਘਰਦਿਆਂ ਨੇ ਕਿਹਾ ਵੀ ਵਿਆਹ ਹੋਰ ਕਰ ਦਈਏ। ਕਹਿੰਦੇ ਮੈਂ ਕਿਹਾ ਵੀ ਨਹੀਂ, ਜੇ ਇਹਨੇ ਸਾਥ ਨਿਭਾਉਣਾ ਇਹੀ ਰਹਿ ਜਾਂਦੀ ਵੀ ਹੁਣ ਨਹੀਂ, ਸ਼ਾਦੀ ਨਹੀਂ ਕਰਾਈ। ਪਰ ਮਨ ਜਿਹੜਾ ਉਹ ਉਪਰਾਮ ਹੋ ਗਿਆ, ਖੇਤੀਬਾੜੀ ਦਾ ਕੰਮ ਸੀ ਨਾਲ, ਮਨ ਉਪਰਾਮ ਹੋ ਗਿਆ ਵੀ ਹੁਣ ਛੱਡੀਏ ਇਹਨੂੰ ਝੰਝਟ ਨੂੰ। ਕਹਿੰਦੇ ਇੱਕ ਦਿਨ ਮੈਂ ਕੀ ਕੀਤਾ ਵੀ ਮੱਝਾਂ ਛੱਡਤੀਆਂ, ਤੇ ਕੁੱਤਾ ਹੁੰਦਾ ਸੀ ਨਾਲ, ਕੁੱਤਾ ਅੱਗੇ ਅੱਗੇ ਮੱਝਾਂ ਪਿੱਛੇ ਪਿੱਛੇ, ਤੇ ਮੈਂ ਫਰਕ ਨਾਲ ਰਿਹਾ ਤੇ ਮੱਝਾਂ ਕੁੱਤੇ ਦੇ ਪਿੱਛੇ ਪਿੱਛੇ ਖੇਤਾਂ ਚ ਪਹੁੰਚ ਗਿਆ ਆਪਣੇ ਖੂਹ ਤੇ। ਕਹਿੰਦੇ ਫਿਰ ਮੈਂ ਗੱਡੇ ਦਾ ਤਜਰਬਾ ਕਰਿਆ, ਗੱਡੇ ਤੇ ਬੈਠਿਆ ਨਹੀਂ, ਬਲਦ ਜੋੜਤੇ ਤੇ ਛੱਡਤੇ ਮੈਂ ਪਿੱਛੇ, ਕੁੱਤਾ ਅੱਗੇ ਅੱਗੇ, ਤੇ ਫੇਰ ਆਪਣਾ ਗੱਡਾ ਕੁੱਤੇ ਦੇ ਪਿੱਛੇ ਪਿੱਛੇ ਘਰਾਂ ਤੋਂ ਖੂਹ ਤੇ ਖੂਹ ਤੋਂ ਘਰੇ। ਕਹਿੰਦੇ ਮੇਰਾ ਭਰਮ ਦੂਰ ਹੋ ਗਿਆ ਵੀ ਤੈਨੂੰ ਇਹ ਭੁਲੇਖ ਹੈ ਵੀ ਤੇਰੇ ਕੀਤਿਆਂ ਕੰਮ ਹੁੰਦਾ, ਇਹ ਕੰਮ ਤਾਂ ਹੋਈ ਹੋ ਜਾਣਾ, ਆਹ ਕੁੱਤਾ ਹੀ ਕੰਮ ਸਾਰੀ ਜਾਂਦਾ ਹੈਗਾ, ਜਿੱਥੇ ਆਖੋ ਸਤਨਾਮ। ਕਹਿੰਦੇ ਮੈਨੂੰ ਸਮਝ ਆ ਗਈ ਵੀ ਇਹ ਤੂੰ ਐਵੇਂ ਆਪਣੇ ਸਿਰ ਤੇ ਚੁੱਕੀ ਬੈਠਿਆ ਵੀ ਤੇਰੇ ਬਿਨਾਂ ਚੱਲਣਾ ਨੀ, ਇਹ ਚੱਲੀ ਜਾਣਾ, ਇਹ ਰੁਕਣਾ ਨੀ। ਕਹਿੰਦੇ ਬਸ ਫਿਰ ਜਦੋਂ ਮੈਨੂੰ ਸਮਝ ਆਈ ਵੀ ਕੰਮ ਤਾਂ ਰੁਕਣਾ ਹੀ ਨੀ, ਕਹਿੰਦੇ ਫਿਰ ਆਪਾਂ ਤੁਰੇ ਭਾਈ ਪ੍ਰਾਪਤ ਮਾਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਉਹ ਸੰਤ ਹੋਏ ਨੇ ਜੀ ਕਿ ਜਿਨ੍ਹਾਂ ਨੂੰ ਆ ਕੇ ਸੰਤ ਵੀ ਮੱਥਾ ਟੇਕਿਆ ਕਰਦੇ ਸਨ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹ।
ਸੰਤ ਵੀ ਮੰਨਦੇ ਸੀ ਉਹਨਾਂ ਨੂੰ ਕਰਨੀ ਵੀ ਵਾਕਿਆ ਗੁਰਬਚਨ ਸਿੰਘ ਉੱਪਰ ਹੇੜਾਣੇ ਦੀ ਕਰਨੀ ਹੈ। ਤੋ ਸਮਝ ਆ ਗਈ, ਬਸ ਸਮਝ ਆ ਗਈ, ਫਿਰ ਬੰਦਾ ਇਹਦੇ ਤੋਂ ਨਿਰੰਤਰ ਹੋ ਜਾਂਦਾ ਵੀ ਇਹ ਚੱਲੀ ਜਾਣਾ, ਫਿਰ ਉਹ ਟੈਨਸ਼ਨ ਨਹੀਂ ਲੈਂਦਾ ਹੈ ਵੀ ਇਹ ਤਾਂ ਚੱਲੀ ਹੋ ਜਾਣਾ ਹੈ, ਆਪਾਂ ਕਾਹਨੂੰ ਟੈਨਸ਼ਨ ਲੈਣੀ ਹੈ। ਇਹ ਨੀ ਵੀ ਆਪਾਂ ਘਰ ਬਾਰ ਛੱਡਣਾ ਜਾਂ ਕੰਮ ਕਾਰ ਤਿਆਗਣਾ ਹੁੰਦਾ, ਐਸਾ ਕੁਝ ਨਹੀਂ ਹੈ। ਗੁਰੂ ਬਾਬਾ ਜੀ ਕਹਿੰਦੇ ਕਿਰਤ ਕਰੋ ਪਰ ਟੈਨਸ਼ਨ ਨਾ ਲਓ, ਸਾਨੂੰ ਕੰਮ ਦਾ ਤਾਂ ਕੋਈ ਵਜਨ ਨਹੀਂ ਹੈ ਸਾਡੇ ਮਾਇੰਡ ਦੇ ਉੱਤੇ, ਮਾਰਿਆ ਤਾਂ ਸਾਨੂੰ ਟੈਨਸ਼ਨ ਨੇ ਹੈ, ਟੈਨਸ਼ਨ ਹੋ ਰਹੀ ਹੈ। ਬਸ ਫਿਰ ਜਦੋਂ ਸਮਝ ਆ ਗਈ ਉਹ ਜੰਜਾਲ ਪਰਾਂ ਤਾਰ ਦਿੰਦੇ ਆ, ਕਹਿੰਦੇ ਵੀ ਟੈਨਸ਼ਨ ਕਾਹਦੇ ਵਾਸਤੇ ਲੈਣੀ। ਬਾਬਾ ਜੀ ਕਹਿ ਰਹੇ ਆ ਨਾ, ਉਹ ਕਹਿੰਦੇ ਚਿੰਤਾ ਨਾਨਕ ਚਿੰਤਾ ਮਤ ਕਰੋ, ਚਿੰਤਾ ਦਿਸ ਹੀ ਹੇ। ਕਹਿੰਦੇ ਤੂੰ ਕਾਹਦੀ ਚਿੰਤਾ ਲਈ ਬੈਠੇ ਆ, ਜਿਹਦਾ ਕੰਮ ਹੈ ਉਹਨੂੰ ਹੋਣੀ ਚਿੰਤਾ ਚਾਹੀਦੀ, ਜਿਹਨੇ ਤੈਨੂੰ ਜਾਣਿਆ ਉਹਨੂੰ ਹੋਣੀ ਚਾਹੀਦੀ ਹੈ, ਤੂੰ ਕਾਹਨੂੰ ਫਿਕਰ ਕਰੀ ਬੈਠੇ। ਹੁਣ ਜਦੋਂ ਗੁਰਮੁਖੋ ਰੱਬ ਦੇ ਕੰਮਾਂ ਦੀ ਆਪਾਂ ਜ਼ਿੰਮੇਵਾਰੀ ਲੈ ਲਈਏ, ਫਿਰ ਆਪਾਂ ਸੌਖੇ ਕਿੱਥੋਂ ਹੋਵਾਂਗੇ? ਵਾਹਿਗੁਰੂ ਪਰਮੇਸ਼ਰ ਜੀ ਦਾ ਏਡਾ ਵੱਡਾ ਇਹ ਰੰਗ ਅਖਾੜਾ ਰਚਿਆ ਹੋਇਆ ਹੈ, ਕਰੋੜਾਂ ਬ੍ਰਹਿਮੰਡ ਰਚੇ ਹੋਏ ਹੈ, ਉਹ ਸਿਸਟਮ ਨੂੰ ਚਲਾ ਰਿਹਾ ਤੇ ਆਪਾਂ ਜ਼ਿੰਮੇਵਾਰੀ ਲੈ ਕੇ ਬਹਿ ਗਏ ਤੇ ਫਿਰ ਆਪਾਂ ਤਾਂ ਉਲਝਣਾ ਹੀ ਹੈ। ਇਹ ਉਹਦਾ ਕੰਮ ਹੈ, ਇਹ ਉਹਨੂੰ ਚਲਾਉਣ ਦਾ, ਜਿਵੇਂ ਚਲਾ ਰਿਹਾ ਚੱਲੀ ਜਾਣ ਦੋ, ਸਾਥੋਂ ਨਹੀਂ ਇਹ ਬਾਤ ਚਾਹੁਣਾ ਹੈ। ਤੋ ਸਿੱਖਾਂ ਨੂੰ ਇਹ ਗੱਲ ਸਮਝ ਆ ਗਈ ਵੀ ਜਦੋਂ ਹੁਣ ਸਾਡੇ ਬੱਚੇ ਜਵਾਨ ਹੋ ਗਏ, ਉਹਨਾਂ ਨੇ ਜ਼ਿੰਮੇਵਾਰੀ ਘਰ ਦੀ ਸੰਭਾਲ ਲਈ ਹੈ ਤੇ ਫਿਰ ਆਪਾਂ ਕਾਹਨੂੰ ਟੈਨਸ਼ਨ ਲੈਣੀ ਹੈ ਬਈ? ਤੇ ਸਾਡੀ ਟੈਨਸ਼ਨ ਜਿਹੜੀ ਹੈ ਉਹ ਵਧੀ ਜਾਂਦੀ ਹੈ, ਦੋਤਰਿਆਂ ਦੀ ਪੋਤਰਿਆਂ ਦੀ ਅੱਗੇ ਤੱਕ ਵਧੀ ਜਾਂਦੀ, ਪਾਲਣ ਦੀ ਨਹੀਂ ਉਹਨਾਂ ਦੇ ਵਿਆਹ ਕਰਨ ਤੱਕ ਦੀ ਵਧੀ ਹੋਈ ਹੈ। ਬਈ ਕੋਈ ਵਿਆਹਵੇ ਨਾ ਵਿਆਹਵੇ ਤੈ ਆਪਣੇ ਵਾਲੇ ਵਿਆਹ ਦੇ ਵੱਟ ਠੀਕ ਹੈ, ਇਹ ਅੱਗੇ ਤੱਕ ਵਸਿਆ ਪਿਆ ਦੋਤਰੇ ਪੋਤਰਿਆਂ ਤੱਕ, ਇਹ ਆਪਣੇ ਆਪ ਹੀ ਟੈਨਸ਼ਨਾਂ ਲਈਆਂ ਹੋਈ ਹੈ। ਗੁਰਸਿੱਖਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਸਾਡੇ ਬੱਚੇ ਵੱਡੇ ਹੋ ਗਏ, ਕੰਮ ਕਾਰ ਸੰਭਾਲ ਲਿਆ, ਉਹ ਕਹਿੰਦੇ ਫਿਰ ਆਪਾਂ ਹੁਣ ਰੱਬ ਵਾਲਾ ਕੰਮ ਕਰ ਲਈਏ। ਉਹਨਾਂ ਨੇ ਜੰਜਾਲ ਛੱਡੇ ਸੰਸਾਰ ਦੇ,
ਲੱਗਿਓ ਸਦਾ ਬ੍ਰਤ ਮੁਕਤੀ ਕੇਰਾ,
ਬਸ ਫਿਰ ਉਹ ਲੱਗ ਗਏ ਸੇਵਾ ਦੇ ਵਿੱਚ। ਸਦਾ ਵਰਤ ਲੱਗਿਆ ਹੋਇਆ ਮੁਕਤੀ ਦਾ ਗੁਰੂ ਦੇ ਕੋਲ
ਆਸ ਤਰੀ ਲਈ ਆਨੰਦ ਕਨੀਰਾ
ਜਿਹੜੇ ਆਸ ਰੱਖ ਕੇ ਆਉਂਦੇ ਨੇ ਉਹ ਆਨੰਦ ਮਾਣਦੇ ਹਨ
ਵਹਿਰ ਅਖੀਰ ਬ੍ਰਿਤ ਕੋ ਜਾਤੀ
ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ
ਆਯੁਧ ਵਿਦਿਆ ਮੈਂ ਉਮਹਾਤੀ
ਬਹੁਤ ਉਤਸ਼ਾਹ ਹੈ ਸਤਿਗੁਰਾਂ ਜੀ ਦੇ ਅੰਦਰ ਯੁੱਧ ਵਿਦਿਆ ਦਾ ਸਿੱਖਾਂ ਦੇ ਸਿਖਾਉਂਦੇ ਨੇ ਪੈਦਾ ਕਰਦੇ ਹਨ
ਪੈਂਦੀ ਖਾਂ ਅਧਿਕ ਬਲਵਾਨਾ
ਪੈਂਦੇ ਖਾਂ ਵਾਵਾ ਤਕੜਾ ਹੋ ਗਿਆ
ਤੈਸੋ ਪਰਚਿਤ ਰੇ ਮਹਾਨਾ
ਗੁਰੂ ਜੀ ਉਹਦੇ ਨਾਲ ਪਰਚੇ ਰਹਿੰਦੇ ਹਨ
ਵੱਡੀ ਬਲੀ ਦੋ ਮਹਿਕ ਮੰਗਵਾਈ
ਕਈ ਵਾਰੀ ਸਤਿਗੁਰੂ ਜੀ ਝੋਟੇ ਮੰਗਵਾ ਲੈਂਦੇ
ਤਿੰਨ ਕੋ ਸਨਮੁਖ ਸੀਸ ਪਿਰਾਵੇ
ਝੋਟੇ ਜਿਹੜੇ ਨੇ ਉਹ ਇੱਕ ਦੂਸਰੇ ਦੇ ਨਾਲ ਭਿੜਦੇ ਨੇ ਇਹ ਪਸ਼ੂਆਂ ਦੇ ਵਿੱਚ ਸੁਭਾਅ ਹੈ ਕਿ ਆਪਣੇ ਇਲਾਕੇ ਦੇ ਵਿੱਚ ਦੂਸਰਾ ਪਸ਼ੂ ਪਸੰਦ ਨਹੀਂ ਕਰਦਾ ਉਹਨਾਂ ਦੇ ਲੀਡਰ ਨੇ ਤੇ ਜੇ ਇਹੀ ਗੱਲਾਂ ਮਨੁੱਖ ਦੇ ਵਿੱਚ ਆ ਗਈਆਂ ਵੀ ਸਾਡਾ ਇਲਾਕਾ ਹੈ ਜੀ ਮੇਰੇ ਇਲਾਕੇ ਵਿੱਚ ਦੂਸਰਾ ਕਿਵੇਂ ਆ ਗਿਆ ਇਹਨੂੰ ਪਸ਼ੂ ਬਿਰਤੀ ਕਿਹਾ ਜਾਂਦਾ ਮਨੁੱਖ ਵਾਲੀ ਬਿਰਤੀ ਨਹੀਂ ਕਿਹਾ ਜਾਂਦਾ ਮਨੁੱਖ ਦਾ ਸੁਭਾਅ ਹੈ ਪਰ ਉਪਕਾਰ ਇਹ ਦੂਸਰੇ ਨੂੰ ਥਾਂ ਦੇਣੀ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹ
ਪਰ ਜੇ ਉਹ ਕਹੀ ਮੇਰੇ ਇਲਾਕੇ ਚ ਕਿਵੇਂ ਆ ਗਿਆ ਇਹ ਪਸ਼ੂ ਬਿਰਤੀ ਹੈ ਇਹ ਫਿਰ ਉਹਦੇ ਨਾਲ ਭਿੜਦਾ ਉਹ ਵੀ ਇਹਨੂੰ ਭਜਾਉਣਾ ਕੁੱਤਿਆਂ ਚ ਦੇਖ ਲੋ ਸ਼ੇਰਾਂ ਚ ਵੀ ਹੈ ਨਾਲੇ ਸ਼ੇਰ ਜੰਗਲ ਦਾ ਰਾਜਾ ਹੈ ਪਰ ਉਹ ਦੂਸਰੇ ਸ਼ੇਰ ਨੂੰ ਥੋੜੀ ਬਰਦਾਸ਼ਤ ਕਰਦਾ ਆਪਣੇ ਇਲਾਕੇ ਦੇ ਵਿੱਚ ਭਜਾਊਗਾ ਉੱਥੋਂ ਵੀ ਤੂੰ ਕਿਵੇਂ ਆ ਗਿਆ ਉਰੇ ਸੋ ਇਹ ਪਸ਼ੂ ਬਿਰਤੀ ਹੈ ਹੁਣ ਝੋਟੇ ਲਿਆਉਣੇ ਦੂਰ ਦੂਰ ਤੋਂ ਜਦੋਂ ਇਕੱਠੇ ਹੋ ਜਾਂਦੇ ਨੇ ਫਿਰ ਉਹ ਭਿੜਨ ਲੱਗ ਜਾਂਦੇ ਨੇ ਭਿੜਦੇ ਹਨ
ਤੱਕਰ ਇੱਕ ਜਬ ਕਰੀ ਪਿਰਾਵਨ
ਤੇ ਜਦੋਂ ਫਿਰ ਆਪਸ ਦੇ ਵਿੱਚ ਪੂਰਾ ਜ਼ੋਰ ਤਾਣ ਲਾਉਂਦੇ ਹਨ
ਜਬ ਦੂਜੀ ਕੋ ਲਗੇ ਲਾਵਨ
ਜਿਸ ਵਕਤ ਫਿਰ ਲੱਗਦੇ ਹਨ ਇੱਕ ਦੂਸਰੇ ਨੂੰ ਸੁੱਟਣ
ਦੋਨੋ ਮੈਖਨ ਕੀਰ ਬਿਖਾਨ
ਫਿਰ ਸਤਿਗੁਰੂ ਜੀ ਕਹਿੰਦੇ ਪੈਂਦੇ ਖਾਂ ਨੂੰ ਵੀ ਇਹਨਾਂ ਨੂੰ ਭਿੜਨ ਤੋਂ ਹਟਾ ਪੈਂਦੇ ਖਾਂ ਆਉਂਦਾ ਦੋਵਾਂ ਦੇ ਸਿੰਘ ਫੜ ਲੈਂਦਾ ਹੈ
ਗਹੀ ਪਾਨ ਮੈਂ ਪੈਂਦੀ ਖਾਨ
ਫੜ ਕੇ ਦੋਵਾਂ ਦੇ ਸਿੰਘ
ਭਿਰਨ ਨਦੀਤ ਟਿਕਾਵੇ ਦੋਨ
ਉਹਨਾਂ ਨੂੰ ਇੰਨੇ ਜ਼ੋਰ ਦੇ ਨਾਲ ਪਿੱਛੇ ਹਟਾਉਂਦਾ ਹੈ ਕਿ ਮੁੜ ਕੇ ਨੇੜੇ ਨਹੀਂ ਆਉਣ ਦਿੰਦਾ ਭਿੜਨ ਤੋਂ ਹਟਾ ਦਿੰਦਾ ਹੈ
ਮੈਂ ਕਰ ਸਕੀ ਓਜ ਤਬ ਕੌਣ
ਕਹਿੰਦੇ ਇੰਨਾ ਹੈਰਾਨ ਹੈ ਝੋਟਿਆਂ ਨੂੰ ਵੀ ਉਹਨਾਂ ਚ ਹਿੰਮਤ ਹੀ ਨਹੀਂ ਰਹਿੰਦੀ ਮੁੜ ਕੇ ਭਿੜਨ ਦੀ
ਬਲਤੀ ਝਟਕੇ ਕਰੀ ਪਿਛਾਰੀ
ਝਟਕਾ ਮਾਰ ਕੇ ਪਿੱਛੇ ਹਟਾ ਦਿੰਦਾ ਹੈ
ਦੋਨੋ ਥਿਰੇ ਸਕਲ ਬਲਹਾਰੀ
ਖੜ ਜਾਂਦੇ ਹਨ ਆਪਣੀ ਤਾਕਤ ਹਾਰ ਕੇ
ਖਰੀ ਹਜ਼ਾਰੋਂ ਪਿੱਖੀ ਤਮਾਸ਼ਾ
ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੁੰਦਾ ਵੇਖਣ ਵਾਲਿਆਂ ਦਾ
ਬਿਸਮੈ ਰਿਦੀ ਲਖੀ ਬਲ ਰਾਸਾ
ਤੇ ਉਹਦੇ ਬਲ ਨੂੰ ਤਾਕਤ ਨੂੰ ਵੇਖ ਕੇ ਹੈਰਾਨ ਹੁੰਦੇ ਹਨ
ਇਸ ਕੀ ਸਮ ਮੈਂ ਮੰਡਲ ਮਾਈ
ਕਹਿੰਦੇ ਇਹੋ ਜਿਹਾ ਬੰਦਾ ਇਹਦੇ ਵਰਗਾ ਇਸ ਧਰਤੀ ਤੇ
ਦੂਸਰ ਕਿਸ ਥਲ ਸੁਨੀਅਤ ਨਾਈ
ਸੁਣਿਆ ਨਹੀਂ ਹੈ ਵੀ ਇਸ ਤਰ੍ਹਾਂ ਦਾ ਹੋਵੇ ਕੋਈ ਤਕੜਾ
ਦੇਸ਼ ਵਿਦੇਸ਼ਨ ਮੈਂ ਤਿਸ ਬਾਤ
ਸਤਿਗੁਰਾਂ ਜੀ ਦੇ ਕੋਲ ਦੇਸਾਂ ਵਿਦੇਸਾਂ ਤੋਂ ਸੰਗਤ ਆਉਂਦੀ ਹੈ ਹੁਣ ਜਿਹੜੀ ਗੁਰੂ ਕੇ ਦਰਬਾਰ ਦੇ ਵਿੱਚ ਗੱਲ ਹੁੰਦੀ ਉਹ ਫਿਰ ਦੇਸਾਂ ਵਿਦੇਸਾਂ ਦੇ ਵਿੱਚ ਜਾਣੀਓ ਜਾਣੀ ਹੈ ਨਾ ਫੈਲਣੀ ਹੈ ਸਾਰੀਆਂ ਥਾਵਾਂ ਤੇ ਫੈਲ ਜਾਂਦੀ ਦੇਸਾਂ ਵਿਦੇਸਾਂ ਵਿੱਚ ਗੱਲ ਚੱਲਦੀ ਪੈਂਦੇ ਦੀ
ਕਰੇ ਲੋਕ ਸੁਣ ਸੁਣ ਬਿਸਮਾਤ
ਜਿਹੜੇ ਲੋਕ ਸੁਣਦੇ ਨੇ ਨਾ ਵੀ ਗੁਰੂ ਜੀ ਦੇ ਕੋਲ ਇੱਕ ਇਹੋ ਜਿਹਾ ਸੂਰਮਾ ਪਾਲਿਆ ਹੋਇਆ ਵੀ ਐ ਕਰਦੇ ਉਹ ਕਰਦੇ ਬੜੇ ਹੈਰਾਨ ਹੁੰਦੇ ਸੁਣਨ ਵਾਲੇ
ਕੀਤਕ ਦੇਖਣ ਕੀ ਹਿਤ ਆਵੇ
ਕਈ ਤਾਂ ਪੈਂਦੇ ਖਾਨ ਨੂੰ ਹੀ ਦੇਖਣ ਵਾਸਤੇ ਆਉਂਦੇ ਨੇ ਬਈ ਦੇਖੀਏ ਗੁਰੂ ਦਾ ਸੂਰਮਾ
ਡੀਲ ਵਿਸਾਲ ਬਲੀ ਪਿਖ ਜਾਵੇ
ਜਦੋਂ ਉਹਨੂੰ ਵੇਖਦੇ ਹਨ ਵਾਕਿਆ ਉਹਦਾ ਸਰੀਰ ਏਡਾ ਜਵਾਨ ਗੱਠਿਆ ਹੋਇਆ
ਨੌ ਨੌ ਮਨ ਕੀ ਮੁਦਗਰ ਫੀਰੇ
ਜਿਹੜੀਆਂ ਉਂਗਲੀਆਂ ਫੇਰਦਾ ਉਹ ਨੌ ਨੌ ਮਨ ਦੀਆਂ ਪੁਰਾਣਾ ਮਨ ਤਕਰੀਬਨ 18 ਕਿਲੋ ਦਾ ਬਣਦਾ ਉਹ ਇੱਡੀਆਂ ਭਾਰੀ ਭਾਰੀ ਮੁੰਗਲੀਆਂ ਫੇਰਦਾ ਦੋਏ ਇਕੱਠੀਆਂ
ਅਵਨੀ ਮੈਂ ਉਠਾਈ ਕਰ ਗੀਰੀ
ਫਿਰ ਚੁੱਕ ਕੇ ਉਹਨਾਂ ਨੂੰ ਧਰਤੀ ਤੇ ਸੁੱਟ ਦਿੰਦਾ ਹੈ
ਸਤਿਗੁਰ ਦਿਨ ਪ੍ਰਤ ਰੁੱਖ ਬੋ ਕਰੀ
ਗੁਰੂ ਪਾਤਸ਼ਾਹ ਜੀ ਬਹੁਤ ਖਿਆਲ ਰੱਖਦੇ ਨੇ ਪੈਂਦੇ ਖਾਨ ਦਾ
ਕਿਰਪਾ ਦ੍ਰਿਸ਼ਟ ਬਲ ਪਰਖਤ ਤਰੀ
ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਵੀ ਕਰਦੇ ਤੇ ਨਾਲ ਉਹਦੀ ਪ੍ਰੀਖਿਆ ਵੀ ਲੈਂਦੇ ਰਹਿੰਦੇ ਬਈ ਕਿੰਨਾ ਕੁ ਤਕੜਾ ਹੋ ਗਿਆ ਇਹ
ਵਸਤ ਅਜਾਇਬ ਸੰਗਤ ਲਿਆਵੀ
ਬਹੁਤ ਹੀ ਅਜਬ ਕਿਸਮ ਦੀਆਂ ਭੇਟਾਵਾਂ ਸੰਗਤਾਂ ਲਿਆਉਂਦੀ ਹੈ ਸਤਿਗੁਰਾਂ ਜੀ ਦੇ ਵਾਸਤੇ
ਨਿਜ ਕਲਿਆਣ ਹੀਤੀ ਅਰ ਪਾਵੀ
ਕਾਹਦੇ ਵਾਸਤੇ ਲੈ ਕੇ ਆਉਂਦੇ ਨੇ ਆਪਣੇ ਭਲੇ ਦੀ ਖਾਤਰ ਵਧੀਆ ਤੋਂ ਵਧੀਆ ਭੇਟਾ ਲੈ ਕੇ ਸਤਿਗੁਰਾਂ ਜੀ ਦੇ ਕੋਲ ਚੱਲੀਏ ਤੇ ਸਤਿਗੁਰੂ ਜੀ ਖੁਸ਼ ਹੋਣਗੇ ਤੇ ਖੁਸ਼ ਹੋ ਕੇ ਸਤਿਗੁਰੂ ਜੀ ਫਿਰ ਸਾਰੇ ਬੰਧਨ ਕੱਟ ਦਿੰਦੇ ਨੇ ਗੁਰੂ ਦੀ ਖੁਸ਼ੀ ਲੈਣੀ ਸੋ ਇਸ ਤਰ੍ਹਾਂ ਸਤਿਗੁਰਾਂ ਜੀ ਦੀ ਖੁਸ਼ੀ ਲੈਣ ਵਾਸਤੇ ਆਪਣੀ ਭਾਵਨਾ ਦੀ ਪੂਰਤੀ ਵਾਸਤੇ ਵਧੀਆ ਤੋਂ ਵਧੀਆ ਭੇਟਾਵਾਂ ਲੈ ਕੇ ਆਉਂਦੇ ਹਨ
ਸੋ ਪੈਂਦੀ ਖਾਕੂ ਗੁਰਦੀਤ
ਤੇ ਪੈਂਦੇ ਖਾਨ ਵੇਖਦਾ ਰਹਿੰਦਾ ਹਰੇਕ ਚੀਜ਼ ਨੂੰ ਤੇ ਸਤਿਗੁਰੂ ਜੀ ਵੇਖ ਲੈਂਦੇ ਆ ਵੀ ਇਹਦੀ ਨੀਤ ਇਹਦੇ ਵਿੱਚ ਹੈ ਗੁਰੂ ਜੀ ਦੇ ਦਿੰਦੇ ਕਹਿੰਦੇ ਲੈ ਪੈਂਦੇ ਚਾਹੀਦੀ ਹੈ ਲੈ ਲੈ ਭਾਈ ਕੋਈ ਗੱਲ ਨੀਅਤ ਵਿੱਚ ਹੈ ਨਾ ਤੇ ਸਤਿਗੁਰੂ ਜੀ ਉਹਨੂੰ ਦੇ ਦਿੰਦੇ ਹਨ
ਬਲ ਦਿਖ ਰਾਈ ਰਿਝਾਈ ਸੁਲੀਤ
ਤੇ ਕਈ ਵਾਰੀ ਸਤਿਗੁਰਾਂ ਜੀ ਨੂੰ ਆਪਣੀ ਖੇਡ ਕਰਕੇ ਖੁਸ਼ ਕਰ ਲੈਂਦਾ ਫਿਰ ਗੁਰੂ ਜੀ ਇਨਾਮ ਵਜੋਂ ਵੀ ਦੇ ਦਿੰਦੇ ਹਨ
ਧਨ ਗਨ ਬਸਤਰ ਸ਼ਸਤਰ ਬਖਸ਼ੰਤੇ
ਗੁਰੂ ਜੀ ਨੂੰ ਧਨ ਵੀ ਦਿੰਦੇ ਹਨ ਬਸਤਰ ਵੀ ਦਿੰਦੇ ਹਨ ਸ਼ਸਤਰ ਵੀ ਕਿਉਂਕਿ ਗੁਰੂ ਘਰ ਦੇ ਵਿੱਚ ਹਰ ਇੱਕ ਚੀਜ਼ ਆਉਂਦੀ ਹੈ ਕਿਹੜੀ ਚੀਜ਼ ਹੈ ਜਿਹੜੀ ਗੁਰੂ ਘਰ ਦੇ ਵਿੱਚ ਨਹੀਂ ਆ ਦੇਖ ਲਓ ਪੂਰੇ ਵਰਲਡ ਦੀ ਕਰੰਸੀ ਜਿਹੜੀ ਹੈ ਉਹ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮਿਲ ਜਾਏਗੀ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹ
ਪੂਰੇ ਵਰਲਡ ਦੀ ਕਰੰਸੀ ਉੱਥੇ ਆਉਂਦੀ ਸਾਰੇ ਦੇਸ਼ਾਂ ਵਿੱਚ ਸਾਰੇ ਦੇਸ਼ਾਂ ਦੀ ਕਰੰਸੀ ਨਹੀਂ ਪਰ ਉੱਥੇ ਮਿਲਦੀ ਸੋ ਗੁਰੂ ਘਰ ਦੇ ਵਿੱਚ ਤਮਾਮ ਮੁਲਕਾਂ ਤੋਂ ਚੀਜ਼ਾਂ ਆਉਂਦੀਆਂ ਹਨ
ਬਲ ਵਰਧਕ ਭੋਜਨ ਅਚਵੰਤੇ
ਫਿਰ ਸਤਿਗੁਰੂ ਜੀ ਨੂੰ ਕਹਿੰਦੇ ਵੀ ਜਿੱਥੇ ਖਾਣਾ ਨਾ ਉੱਥੇ ਵਰਜਿਸ ਕਰਨੀ ਜ਼ਰੂਰੀ ਹੈ ਜੇ ਨਹੀਂ ਵਰਜਿਸ ਕਰੇਗਾ ਤੇ ਫਿਰ ਤਾਕਤ ਕਿਵੇਂ ਸੰਭਾਲੀ ਜਾਊਗੀ ਖਾਣਾ ਵੀ ਹੈ ਤੇ ਨਾਲ ਵਰਜਿਸ ਵੀ ਜ਼ਰੂਰ ਕਰਨੀ ਹੈ
ਆਪਣੇ ਨਿਕਟ ਬਿਠਾਈ ਖੁਲਾਵੀ
ਖਵਾਉਣ ਦਾ ਸਤਿਗੁਰੂ ਜੀ ਇੰਨਾ ਖਿਆਲ ਰੱਖਦੇ ਵੀ ਆਪਣੇ ਕੋਲ ਬਿਠਾਉਂਦੇ ਉਹਨੂੰ ਆਪਣੇ ਕੋਲ ਜਿਵੇਂ ਮਾਂ ਕੋਲ ਬਿਠਾ ਕੇ ਬੱਚੇ ਨੂੰ ਖਵਾਉਂਦੀ ਨਾ ਉਹਦੀ ਤਸੱਲੀ ਨੀ ਹੁੰਦੀ ਜਦੋਂ ਤੱਕ ਮਾਂ ਬੱਚੇ ਨੂੰ ਖਵਾਵੇ ਨਾ ਐ ਸਤਿਗੁਰੂ ਜੀ ਕੋਲ ਬੈਠ ਕੇ ਖਵਾਉਂਦੇ
ਖੋਆ ਪੈ ਤਪਤਾਈ ਬਣਾਵੀ
ਸਤਿਗੁਰੂ ਜੀ ਕਹਿੰਦੇ ਭਾਈ ਸਿੱਖਾਂ ਨੂੰ ਵੀ ਦੁੱਧ ਕਾੜੋ ਕਾੜੀ ਜਾਓ ਖੋਆ ਬਣਾ ਦੋ ਖੋਆ ਬਣਾਉਣਾ ਉਹਦੇ ਵਾਸਤੇ ਦੁੱਧ ਕਾੜਨਾ
ਆਦ ਬਦਾਮ ਪਾਈ ਬੋ ਮੇਵਾ
ਫਿਰ ਸਤਿਗੁਰਾਂ ਜੀ ਨੇ ਉਹਦੇ ਚ ਮੇਵੇ ਬਦਾਮ ਸੌਗੀ ਆਦਿਕ ਪਾਉਣੇ
ਕੋਲ ਅਧਿਕ ਦਿਨ ਪ੍ਰਤ ਗੁਰ ਦੇਵਾ
ਤੇ ਜਿਉਂ ਜਿਉਂ ਵਰਜਿਸ ਕਰਦਾ ਤਿਉਂ ਤਿਉਂ ਸਤਿਗੁਰੂ ਜੀ ਦੀ ਖੁਰਾਕ ਵੀ ਵਧਾਈ ਜਾਂਦੇ ਹਨ
ਆਈ ਬਹੁਤ ਪੁੰਨ ਵਰਜਿਸ ਕਰੇ
ਖਾਂਦਾ ਬਹੁਤ ਹੈ ਪਰ ਉਸ ਹਿਸਾਬ ਦੇ ਨਾਲ ਉਹ ਤੋਂ ਵਰਜਿਸ ਵੀ ਸਤਿਗੁਰੂ ਜੀ ਕਰਾਉਂਦੇ ਹੈ ਦੇਖੋ ਭਗਤੀ ਦਾ ਮਾਰਗ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੇਤਾ ਨਾਮ ਜਪੋ ਤੇ ਨਾਲ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਉਂਦੇ ਆ ਗੁਰੂ ਅੰਗਦ ਦੇਵ ਜੀ ਮਹਾਰਾਜ ਪਹਿਲਵਾਨੀ ਕਰਦੇ ਉਹਨਾਂ ਦਾ ਸ਼ੌਕ ਹੈ ਵੀ ਇਹ ਜ਼ਰੂਰੀ ਹੈ ਵੀ ਜੇ ਹੁਣ ਖਾਏ ਬੈਠੇ ਰਹੇ ਤੇ ਫਿਰ ਪੇਟ ਵਧੂਗਾ ਇਸ ਕਰਕੇ ਐਕਸਰਸਾਈਜ਼ ਵਰਜਿਸ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਨਹੀਂ ਤਾਂ ਫਿਰ ਮੋਟਾਪਾ ਹੋਊਗਾ ਤੇ ਸਰੀਰ ਰੋਗੀ ਹੋਊਗਾ ਸਤਿਗੁਰੂ ਜੀ ਜਿੱਥੇ ਖੁਰਾਕ ਵਧਾਉਂਦੇ ਆ ਉੱਥੇ ਉਹਦੀ ਵਰਜਿਸ ਵੀ ਵਧਾ ਦਿੰਦੇ ਹਨ ਵੀ ਹੋਰ ਕਰਿਆ ਕਰ
ਦੰਡ ਪੀਲਬੂ ਮੁੰਗਰੀ ਤਰੇ
ਉਹਦੇ ਵਿੱਚ ਡੰਡ ਬੈਠਕਾਂ ਕੱਢਣੀਆਂ ਡੰਡਾਂ ਦੇ ਜ਼ੋਰ ਬੈਠਕਾਂ ਕੱਢਣੀਆਂ ਸਿੰਪਲ ਉੱਠਣਾ ਬੈਠਣਾ ਨਾ ਹੋ ਜਾਂਦੀ ਫਿਰ ਮੁੰਗਰੀਆਂ ਫੇਰਨੀਆਂ
ਜਿਸ ਥਲ ਬਾਰ ਬਾਰ ਫਿਰ ਕਰਤ
ਕਹਿੰਦੇ ਜਿਸ ਥਾਂ ਤੇ ਪੈਰ ਮਾਰਦਾ ਨਾ ਬਾਰ ਬਾਰ ਫਿਰਦਾ ਪੈਂਦੇ ਖਾਨ
ਅਵਨੀ ਵਿਖੇ ਪਰੇ ਤੈ ਗਰਤ
ਪਤਾ ਲੱਗਦਾ ਵੀ ਧਰਤੀ ਤੇ ਟੋਆ ਪੈ ਜਾਂਦਾ ਵੀ ਇੱਥੇ ਨੂੰ ਪੈਂਦੇ ਖਾਨ ਲੰਘਿਆ ਹੋਇਆ ਹੈ इन्नी ताकत है दे विच इन्ना लोहा बनया शरीर द
बल जुत दे होत नित गाड़ी
नेता प्रति बढ़दा जा रहे बल
सरी सार की जन ए बाड़ी
मानो किते लोहे दा बन गया पेंदे खान
कैसो हुए तुरंग बल पारी
इन्ना मर्जी तकड़ा कोड़ा होवे
गहे न चल बे दीते अगारी
ये एक बार इन्हें कोड़न फड़ लिया ना एक कदम नहीं अग्गे चलन देंदा
तरे रजत पण सभा मजारे
जदों रुपया मोहर रखी हुंदी है दरबार दे विच
मिट्टी हरफ मसल बल तारे
कहिंदे हाथ दे विच लैंदा ते अंगूठे दे नाल हरफ जिहड़े अखर लिखे होए ने ओह मिटा देंदे साफ कर देंदे सिक्के नूं
पुने पटी बाजी जब करी
उस तों बाद फिर गतके बाजी जो गुरु घर दी प्रमुख खेड है जदो ओ करदा इह फिर
नहीं अगारी को नर अरे
कोई काम होवे चाहे तेगे नाल है चाहे डांग दे नाल है सिंपल गतका नहीं किसे नूं अड़न दंदा
तब सतगुर अपनो बल करी
फिर जदो ये सारियां दी ना कराई जांदे ना फिर सतगुरु जी आप आंदे कहंदे पैंदे हुण साडे नाल खेड बई फिर गुरु जी आउंदे ने अखीर ते
अंग दबाई गर्भ पर हरी
जिस वक्त सतगुरु जी आके ते भारू हुंदे ना गुरु जी ने पंजा पा देना कहिंदे छड़ा के ला गुट फड़ लेना कहिंदे छड़ा ला जोर थले सुट के छाती ते चरण रख कहिंदे उठ के दिखा उथे नहीं सीधा जोर काम करदा फिर हार मन लैंदा सी
लज्जत होई सुनावी बैन
फिर शर्मिंदा हुंदा भी हुण मैं हार गया फिर इने हाल नी मननी फिर गुरु जी ने सुनाउणा
हम बल सम अवनी को है ना
कहिंदा महाराज मेरे वर्गा बंदा धरती ते कोई है नहीं बाही सूर मैं इस धरती दा बाही खिडारी है मेरे च नहीं सारे गुण अपना हंग भाव जाहर करदा भाई नहीं है कोई मेरे नाल मुकाबला करन वाला
अरपे दियो ना दो पद माई
मैं दो कदम नहीं किसे नु चलन दंदा जिनों मर्जी लवा लियाओ
सही कौन बल बचे सुनाई
जेड़ा जेड़ा मेरे कोलो बच जावे मैं तो घोड़े नु धक्का दे के सुट जाना मैं झोटियां नु भेड़न तो हटा देना मेरे सामने नहीं कोई अड़ सकता मेरी ताकत इन्नी है
तन को त्राण धार कर आप
पर तुसी जदों आउंदे हो ते मैनू ढा लैंदे हो
करो ना बस मोको हर दाप
कहिंदे जी इत्थे तुहाडा शरीर दा बल नहीं कम करदा तुसी इत्थे अपनी करामात वरत दिओ जिदे करके मैनू दबा लैंदे हो
अजमत को बल करके पारू
मेरे शरीर च ताकत हैगी पर मेरे च हुण अजमत नहीं ना हैगी ते तुसी हुण अपनी अजमत वरतदे हो
मुझको बस कर ली तिलचारू
मैनू फिर उस तुसी बेबस करके अपने काबू च कर लैंदे हो ये गुरु जी नूं कहिंदा है भी जे शरीर करके तुसी देखो तो मैं तक तुहाडे तों भी तकड़ा है हुण जिहड़ा जिहड़े गुरु नूं कहे मैं तुहाडे तों भी तकड़ा चाहे शरीरक ताकत करके कहे फिर उहदे तों वड्डा मूर्ख किहड़ा बंदा होऊगा कहिंदा जी तुसीं करामात वरत जदों के सतगुरां जी ने किते भी करामात नहीं वरती अज तक गज के आखो सतनाम
श्री वाह
क्योंकि जिस घर दे विच करामात आप ही वरतदी उत्थे गुरु नूं वरतन दी की लोड़ पई ਜਦੋਂ ਸਾਡੇ ਘਰ ਦੇ ਵਿੱਚ ਨੌਕਰ ਚਾਕਰ ਕੰਮ ਕਰਦੇ ਐ ਤੇ ਸਾਨੂੰ ਕੀ ਲੋੜ ਹੈ ਜੀ ਕੰਮ ਕਰਨ ਦੀ ਇੱਥੇ ਤਾਂ ਕਰਾਮਾਤਾਂ ਆਪਣੇ ਆਪ ਹੀ ਵਰਤਦੀਆਂ ਨੇ ਰਿਧੀਆਂ ਸਿੱਧੀਆਂ ਨੌ ਦਿੰਦੀਆਂ ਆਪੇ ਤੁਰੀਆਂ ਫਿਰਦੀਆਂ ਨੇ ਤੇ ਉਹਨਾਂ ਨੂੰ ਵਰਤਣ ਦੀ ਕੀ ਲੋੜ ਪਈ ਸਿੱਖ ਨਹੀਂ ਵਰਤਦੇ ਇਹਨਾਂ ਨੂੰ ਰਿੱਧ ਸਿੱਧ ਸਭ ਨਾਵੇਂ ਕੀ ਦਾਸੀ ਕਰਨੀਆਂ ਕੀ ਹੈ ਤੂੰ ਸਤਿਗੁਰੂ ਜੀ ਕਿਤੇ ਵੀ ਕਰਾਮਾਤ ਨਹੀਂ ਵਰਤਦੇ ਪਰ ਜੇ ਕਿਸੇ ਦੇ ਮਨ ਚ ਸ਼ੰਕਾ ਹੋ ਜੇ ਤੇ ਫਿਰ ਕੱਢ ਵੀ ਦਿੰਦੇ ਭਾਈ ਰਾਮ ਕੌਰ ਦੇ ਮਨ ਚ ਸ਼ੰਕਾ ਹੋ ਗਿਆ ਜਦੋਂ ਮੈਂ ਸਰੀਰ ਨੂੰ ਵੇਖਦਾ ਸਤਿਗੁਰਾਂ ਜੀ ਦੇ ਨੂੰ ਛੰਟਵਾਂ ਸਰੀਰ ਹੈ ਕਲਗੀਧਰ ਪਾਤਸ਼ਾਹ ਜੀ ਦਾ ਪਰ ਜਿਸ ਵਕਤ ਇਹ ਆਪਣੀ ਕਮਾਨ ਦੇ ਨਾਲ ਤੀਰ ਛੱਡਦੇ ਹੈ ਉਹ ਤਾਕਤ ਇਹਨਾਂ ਵਿੱਚ ਉਨੀ ਕਿੱਥੋਂ ਆ ਜਾਂਦੀ ਕਿਉਂਕਿ ਸਰੀਰ ਦੇ ਵਿੱਚ ਇੰਨੀ ਤਾਕਤ ਹੁੰਦੀ ਨਹੀਂ पातशाह जी ने कहा आ जा राम कौर उहदे मन च आया गुरु जी ने जदी सद लिया कहिंदे आ जा हाथी बिठा लिया पातशाह कहिंदे उत्थे बैठ तेरे मोढे ते हथ रख के उपर चढ़ांगे ते जिस वक्त सतगुरां जी ने हथ रख्या हथ रख्या ही हाले चढ़े तां है ही नहीं दबा तां दित्ता ही नहीं कहना महाराज मैं पताल च पहुंच जांगा हाथ चुक लो गज के आखो सतनाम
श्री वाह
मैं पताल च चलिया चुक लो हाथ कहिंदे मिट गया शंका कहना महाराज मिट गया तसली होगी हुण गुरु तो कोई शंका करे कहने तुसी शरीर करके तकड़े नहीं मेरे नालो है मैं तकड़ा पर तुसी मैनू बेबस कर दे लाचार कर दे अपनी करामात दे नाल
हंकार जास के हुआ
हुण इह हंकार हो गया उहदे अंदर भी मैं तकड़ा गुरु तो भी ज्यादा शरीर करके जिहदे अंदर भाई इह हंकार आ जावे फिर उहदा की बणना फिर हिसाब ला दो गुरु दे नाल गुरु नाल ही आडा लैण लग जावे फिर उहदा की बणना देखो परमात्मा दी मार पैंदी है ना जी परमात्मा दी मार पैंदी सानू साडे कर्मा करके रब जी सानू सजा दिंदे है साडे कर्मा करके सुख दुख दो कर्मा के किए सो जाने जिन दाता दिए किसको दोष दे तू प्राणी सो अपना किया करारा है परमात्मा साडे कर्मा दी सानू सजा दिंदा पर साथों फिर दुख झले नहीं जांदे औखा है ता फिर असी सतगुरां जी दी शरण दे विच आके पै जांदे आं वी महाराज सानू बख्शो ते सतगुरु जी किरपा करके सानू बख्शा दिंदे ने परमात्मा दे कोलों बख्शा दिंदे ने बख्श दिंदे ने ते जे भाई हुण आपां गुरु नाल ही आडा लैण लग जाइए फिर आपां नूं कौन बख्शाऊगा गज के आखो सतनाम
श्री वाहिगुरु
गुरु नाल आडा लैण लग पिया इन्ना हंकार भारू हो गया कि आखे जी मैं तुहाथों भी तकड़ा है पर तुसी करामात वरत तों बेबस हो जांदे इन्ना हंकारी हो गया पैंदा
निज बल सम दूसर ने जोवा
इह कहिंदा है ही नहीं मेरे वर्गा कोई तकड़ा दुनिया दे अंदर नहीं है आवे मेरे सामने
आई संगता देश विदेश
देसा विदेशा तो संगता आउंदियां हन
देखत बिस्मत रिदे अशेष
ते इहदे आले कौतक वेख के सारे हैरान हुंदे हन
इस प्रकार दिन कितक बिताए
इस तरह कुछ दिन लंघ जांदे हन
अद्भुत अपने चरित दिखाई
ये अपनियां खेडां करके संगता नूं दिखाउंदा है
मरवाही ने गर्भ धरियो है
माता मरवाही जी मडियाली वाले जिन्हां दी शादी हुई उन्हां नूं बच्चे दी आस होई है
समा बितावन जबी करियो है
इस वात दसा महीनिया दा समा बतीत हुंदा है
भई प्रसूता सुति उत्पन्ना
ते प्रसूत दा समा आया ते माता मरवाही जी दी कुखों पुत्र दा जन्म होया
सुंदर सूरत सूरज वना
कहने किहो जी सूरत है बच्चे दी मानो सूरज दी न्याई है
मात गंग सुन आनंद तारे
माता गंगा जी नो बड़ी खुशी होई पोतरे दा जन्म सुन के
मंगल बिदत कियो पुर सारे
सारियां खुशियां मनाउणा कीतियां घर दे विच
लघु दुंदप की नौबत बाजत
छोटे छोटे नगारे दरवाजे ते बज रहे हन
अनक रीत के मंगल साजत
तरह तरह दियां खुशियां संगतां मना रहियां हन
रंकन को तन अनगन दीन
गरीबां नूं अणगिणती धन दिता गया
बंधन वारे बंधन कीन
दरवाजे दे अगे बंदर वार बन्ने गए
फूल माल बो दर लरकाई
बहुत सारियां फूलां दियां मालावां हार तैयार करके अगे लटकाए ने
अंबर मोर पातन हरियाई
फिर अंब ते अंब दा जेड़ा बूर हुंदा है ਉਹ ਟਾਣੀਆਂ ਤੋੜ ਕੇ ਅੱਗੇ ਲਮਕਾਈਆਂ ਨੇ ਦਰਵਾਜੇ ਦੇ।
ਪੁੱਤਰ ਸੰਗ ਗੰਗਾ ਬਚ ਪਾਖਾ।
ਮਾਤਾ ਗੰਗਾ ਜੀ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਹਨ,
ਸਮਾਂ ਵਿਚਾਰ ਲਿਓ ਕਰ ਕਾਂਖਾ।
ਕਹਿਣ ਲੱਗੇ ਲਾਲ ਜੀ ਹੁਣ ਕਿਰਪਾ ਕਰੋ ਵਿਚਾਰੋ ਸਮਾਂ।
ਮੰਗਲ ਕੀਜੇ ਬਿਧ ਪ੍ਰਕਾਰਾ।
ਤੇ ਆਪਾਂ ਨੇ ਨਾ ਖੁਸ਼ੀਆਂ ਮਨਾਉਣੀਆਂ ਨੇ ਸਭ ਤਰ੍ਹਾਂ ਦੀਆਂ।
ਗੁਰਮਾਨਿਓ ਜਿਮ ਮਾਤੀ ਉਚਾਰਾ।
ਸਤਿਗੁਰੂ ਜੀ ਕਹਿੰਦੇ ਮਾਤਾ ਜੀ ਜਿਵੇਂ ਵੀ ਤੁਹਾਡਾ ਜੀ ਕਰਦਾ ਤੁਸੀਂ ਕਰੋ, ਜਿਵੇਂ ਜੀ ਕਰਦਾ। ਖੁਸ਼ੀ ਹੈ ਨਾ, ਖੁਸ਼ੀ ਦੇ ਵਿੱਚ ਕੋਈ ਹਿਸਾਬ ਕਿਤਾਬ ਹੁੰਦਾ ਹੀ ਨਹੀਂ ਹੈ। ਜੋ ਮਰਜ਼ੀ ਕਰਨਾ ਕਰੋ, ਜਿਵੇਂ ਤੁਹਾਡਾ ਚਿੱਤ ਕਰਦਾ ਹੈ।
ਕਰ ਵਿਚਾਰ ਉਰ ਗਿਰਾ ਉਚਾਰੀ।
ਫਿਰ ਮਾਤਾ ਜੀ ਨੇ ਕਿਹਾ ਵੀ ਨਾਮ ਰੱਖਣਾ ਪੁੱਤਰ ਦਾ ਪਹਿਲਾਂ। ਸਤਿਗੁਰਾਂ ਜੀ ਨੇ ਕਿਹਾ
ਇਸ ਤੇ ਬੰਸ਼ ਬਦੇ ਜੁਗ ਪਾਰੀ।
ਕਹਿੰਦੇ ਇਹਦੇ ਤੋਂ ਅੱਗੇ ਅੰਸ਼ ਬੰਸ਼ ਚੱਲੇਗੀ ਸੋਢੀਆਂ ਦੀ।
ਸੂਰਜ ਬਲੀ ਲਗਨ ਕੇ ਤਾਮੂ।
ਸੂਰਜ ਚੱਲ ਰਿਹਾ ਮੇਘ ਰਾਸ ਦੇ ਵਿੱਚ।
ਜਾਂ ਤੇ ਸੂਰਜ ਮਲ ਇਸ ਨਾਮੂ।
ਇਹਦਾ ਮੁੱਖ ਜਿਹੜਾ ਉਹ ਸੂਰਜ ਦੀ ਨਿਆਈ ਹੈ, ਤਾਂ ਤੇ ਸੂਰਜ ਮਲ ਹੀ ਨਾਮ ਰੱਖਦੀ ਏ।
ਸਭ ਕੁਲ ਰੀਤ ਜਨਮ ਕੀ ਕਰੀ।
ਜੋ ਜਨਮ ਵੇਲੇ ਕੀਲਾ ਜਾਂਦਾ ਉਹ ਕਰਿਆ ਗਿਆ।
ਬਜਤ ਵਧਾਈ ਆਨੰਦ ਭਰੀ।
ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਆਨੰਦ ਦੇ ਬਾਜੇ ਵੱਜ ਰਹੇ ਹਨ।
ਇਸ ਜਨਮੇ ਦਿਨ ਕੀਤਕ ਪਾਛੇ।
ਜਦੋਂ ਬਾਬਾ ਸੂਰਜ ਮਲ ਜੀ ਦਾ ਆਗਨ ਹੋਇਆ, ਇਸ ਤੋਂ ਥੋੜੇ ਦਿਨ ਬਾਅਦ
ਹਿਰਦੇ ਨਾਨਕੀ ਸੁੱਤ ਕੋ ਬਾਛੇ।
ਹੁਣ ਮਾਤਾ ਨਾਨਕੀ ਜੀ ਦੀ ਵੀ ਇੱਛਾ ਹੋਈ ਕਿ ਮੇਰੀਆਂ ਜਿਹੜੀਆਂ ਦੂਜੀਆਂ ਨੇ ਭੈਣਾਂ, ਉਹਨਾਂ ਕੋਲ ਬੱਚੇ ਹੋ ਗਏ, ਮੇਰੇ ਕੋਲ ਹੈ ਨਹੀਂ।
ਇੱਕ ਸਮੇਂ ਪਤੀ ਪਾਏ ਇਕਾਂਤ।
ਤਾਂ ਫਿਰ ਮਾਤਾ ਨਾਨਕੀ ਜੀ ਨੇ ਸਮਾਂ ਵੇਖਿਆ ਵੀ ਜਦੋਂ ਸਤਿਗੁਰੂ ਜੀ ਇਕਾਂਤ ਵਿੱਚ ਹਨ, ਉਹ ਆ ਕੇ ਆਪਣੀ ਭਾਵਨਾ ਪ੍ਰਗਟ ਕਰਦੇ ਹੈ। ਉਹ ਪ੍ਰਕਰਨ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ।